ستنا تنواکھے گرو صاحب جیو تو سلطان کہا ہو میاں تیری کون بڑائی جو تو دے سو کہا سوامی میں مورکھ کہن نہ جائی بے شمار اتھاہ اگنت اتل جوں بلاو ہو کیوں نانک داس بولے جیتا جیو پنڈ سب تیرا تو انتر جامی پرکھ بھگوان داسن داس کہ جن نانک جیہا توں کراہے تیہا خوں کری وکھیان نہ ہو جتی ستی نہیں پڑیا مورکھ مگدا جنم پیا پرنوت نانک تن کی شرنا جن تو نہیں وسریا پرنوت نانک تن کی شرنا جن تو نہیں وسریا پرم سنمان یوگ چور شتر تخت دے مالک جگہ جگ اٹل صاحب ستگرو شری گرو گرنت صاحب مہاراج جی دی پاون پویتر خزوری اندر سوبائے مان خوئے بیٹھے گرمخ پیارے ست سنگی جنوں اج جو ہفتہ واری وشیش دیوان سجے نے اس سجے ہوئے دیوان دے اندر داتار جی دے امرت ویلے تو بانی دے پرواہ چل رہے سن امرت بچنا دا کیرتن اور ہنی آپ جی نے کویشر ویران دے پاسوں گرو اتہاس کوتا روپ دے اندر شرون کیتا ہے آؤ کرو کرپالتا جو آپ روزانہ ہی شام دے ویلے پنت پروانت ارداس دے وچو خزور دے بچن پرنیا ارداس کرنے ہیں اس ارداس دی وچار اے تیسرا سال چل رہا ہے نرنتر کہ خر وری جدو آئی داخ ہے تے اس ارداس دی وچار آپاں کرنے پہن ਕੱਲ ਗੁਰੂ ਕਿਰਪਾ ਦੁਆਰਾ ਆਪਾਂ ਇਸ ਪਦੇ ਤੇ ਪਹੁੰਚੇ ਸਾਂ। ਵਿਚਾਰ ਇਹ ਚੱਲ ਰਹੇ ਸੀ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਵਿੱਚ ਪਿਛਲੇ ਸਾਲ ਚਾਰ ਤਖਤਾਂ ਦੇ ਸੰਬੰਧੀ ਬੇਨਤੀ ਕੀਤੀ ਸੀ ਕਿ ਸ਼੍ਰੀ ਅਕਾਲ ਤਖਤ, ਅੰਮ੍ਰਿਤਸਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਪਟਨਾ ਸਾਹਿਬ, ਸ਼੍ਰੀ ਕੇਸ਼ਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਤਖਤ ਸ਼੍ਰੀ ਸੱਚਖੰਡ ਸਾਹਿਬ ਹਜ਼ੂਰ ਸਾਹਿਬ ਨਦੇੜ, ਇਸ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਫਿਰ ਵਿਚਾਰ ਆਰੰਭ ਕੀਤੀ ਸੀ ਗੁਰਦੁਆਰਿਆਂ ਦਾ ਧਿਆਨ ਧਰਨ ਸੰਬੰਧੀ। ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਇਹ ਹਜ਼ੂਰ ਨੇ ਪਹਿਲਾਂ ਸੰਗਤ ਕਾਇਮ ਕੀਤੀ ਅਤੇ ਸੰਗਤ ਵਿੱਚ ਆਉਣ ਦਾ ਮਕਸਦ ਕੀ ਸੀ। ਸੰਗਤ ਵਿੱਚ ਆ ਕੇ ਅੰਦਰ ਨੂੰ ਪਿਆਰੇ ਪ੍ਰਭੂ ਅਤੇ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਗੱਲ, ਸੱਤ ਸੰਗਤ ਜੀਵਨ ਨੂੰ ਪਲਟਦੀ ਹੈ। ਫਿਰ ਬੇਨਤੀ ਕੀਤੀ ਆਪਾਂ ਸਤਿਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ ਅਤੇ ਮੱਥਾ ਟੇਕਦੇ ਹਾਂ। ਇਸ ਮੱਥਾ ਟੇਕਣ ਦਾ ਬਾਜ਼ਮੁਖੀ ਅਤੇ ਅੰਤਰਮੁਖੀ ਭਾਵ ਕੀ ਹੈ। ਕੱਲ੍ਹ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ, ਗੁਰਦੁਆਰੇ ਆ ਕੇ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਨੇ ਹਾਂ ਜਾਂ ਪਾਠ ਸੁਣਨੇ ਹੈ। ਤਿੰਨ ਬੇਨਤੀਆਂ ਸਨ ਕਿ ਗੁਰੂ ਘਰ ਅੰਦਰ ਆ ਕੇ ਜਿਸ ਨੂੰ ਸੂਝ ਹੈ ਉਹ ਪਾਠ ਕਰੇ, ਜਿਸ ਨੂੰ ਪਾਠ ਨਹੀਂ ਕਰ ਸਕਦਾ ਉਹ ਸੁਣੇ, ਤੇ ਤੀਸਰਾ ਇੱਥੇ ਕੀਰਤਨ ਕਥਾ ਦਾ ਨਿਰੰਤਰ ਪ੍ਰਵਾਹ ਚੱਲੇ। ਆਓ ਅੱਜ ਆਪਾਂ ਪਾਠ ਤੋਂ ਅੱਗੇ ਕੀਰਤਨ, ਕੀਰਤਨ ਦੇ ਨਾਲ ਕਥਾ, ਕਥਾ ਦੇ ਨਾਲ ਆਪਾਂ ਗੁਰਦੁਆਰੇ ਦੇ ਪ੍ਰਬੰਧ ਸੰਬੰਧੀ ਸੰਖੇਪ ਜਿਹੀਆਂ ਬੇਨਤੀਆਂ ਕਰਕੇ ਗੁਰਦੁਆਰਿਆਂ ਦੇ ਧਿਆਨ ਵਾਲੇ ਸਬਜੈਕਟ ਨੂੰ ਸੰਪੂਰਨ ਕਰਨਾ ਹੈ, ਕਿਉਂਕਿ ਕੱਲ੍ਹ ਤੋਂ ਅਸੀਂ ਫਿਰ ਆਰੰਭ ਕਰਨਾ ਕਿ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਦਾਤਾਰ ਜੀ ਦੇ ਚਰਨਾਂ ਵਿੱਚ ਇਕੱਤਰ ਹੋਏ ਹੋ, ਆਪਾਂ ਸਾਰੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਔਰ ਬੇਨਤੀ ਕਰੀਏ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਖਿੰਡੇ ਹੋਏ ਅੰਦਰ ਨੂੰ ਟਿਕਾ ਦੀ ਦਾਤ ਬਖਸ਼ੋ, ਪ੍ਰੇਮ ਭਾਵਨਾ ਨਾਲ ਸ਼ਬਦ ਦੀ ਵਿਚਾਰ ਬਖਸ਼ ਕੇ ਅੰਦਰ ਨੂੰ ਸ਼ਬਦ ਬਾਣੀ ਨਾਲ ਜੋੜ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਅਰਜ਼ ਕਰ ਰਿਹਾ ਸਾਂ ਕਿ ਪਾਠ ਕਰਨ ਦੇ ਨਾਲ ਸਾਨੂੰ ਸ਼ਬਦ ਦੀ ਸੋਝ ਜਿੱਥੇ ਪੈਂਦੀ ਹੈ ਉੱਥੇ ਅੰਦਰ ਦੀ ਇਕਾਗਰਤਾ ਵੀ ਉਪਜਦੀ ਹੈ, ਤੇ ਸ਼ਬਦ ਦੇ ਪੜਨ ਦੇ ਨਾਲ ਜੇ ਪ੍ਰੇਮ ਭਾਵਨਾ ਇਕਾਗਰਤਾ ਨਾਲ ਬਾਣੀ ਪੜ੍ਹੀ ਜਾਏ ਤੇ ਗੁਰੂ ਕੀ ਬਾਣੀ ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਅੰਦਰ ਨੂੰ ਪਰਮ ਸ਼ਾਂਤੀ ਦੀ ਪ੍ਰਾਪਤੀ ਹੁੰਦੀ। ਜਿੱਥੇ ਆਪਾਂ ਗੁਰਦੁਆਰੇ ਆ ਕੇ ਪਾਠ ਕਰਨੇ ਆ ਜਾਂ ਪਾਠ ਸੁਣਨੇ ਆ, ਉੱਥੇ ਗੁਰਦੁਆਰੇ ਦੇ ਅੰਦਰ ਜੋ ਸਿੱਖ ਧਰਮ ਅੰਦਰ ਗੁਰਦੁਆਰੇ ਦਾ ਕੰਸੈਪਟ ਹੈ, ਇਸ ਵਿੱਚ ਕੀਰਤਨ ਦੀ ਬੜੀ ਵੱਡੀ ਮਹਾਨਤਾ ਹੈ। ਕੀਰਤਨ ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਹਾਂ ਕਿ ਕੀਰਤਨ ਰਾਗ ਬੱਧ ਲੈ ਦੇ ਅੰਦਰ ਬਾਣੀ ਗਾਇਨ ਕਰਨ ਦਾ ਨਾਮ ਹੈ ਕੀਰਤਨ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਸਭ ਤੋਂ ਪਹਿਲਾਂ ਰਬਾਬ ਦੇ ਨਾਲ ਉਸ ਮਾਲਕ ਦੀ ਕੀਰਤੀ ਕੀਤੀ ਹੈ। ਬਾਣੀ ਵਿੱਚ ਸਭ ਤੋਂ ਸ੍ਰੇਸ਼ਟ ਕਰਮ ਜੋ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਰਤੀ ਨੂੰ ਕੀਰਤਨ ਨੂੰ ਮੰਨਿਆ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਕੀਰਤਨ ਦੀ ਉਪਮਾ, ਕੀਰਤਨ ਦੀ ਮਹਿਮਾ ਕਰਦਿਆਂ ਇੱਕ ਬਹੁਤ ਪਿਆਰਾ ਅੰਮ੍ਰਿਤ ਬਚਨ ਕਿਹਾ। ਸਾਹਿਬ ਗੁਰੂ ਅਰਜੁਨ ਦੇਵ ਜੀ ਫਰਮਾਉਂਦੇ ਨੇ, ਕਹਿੰਦੇ ਨੇ ਕਿ ਅਨੇਕਾਂ ਤਰ੍ਹਾਂ ਦੇ ਮੈਂ ਕਰਮ ਕਾਂਡ ਕਰਨ ਵਾਲੇ ਲੋਕ ਦੇਖੇ ਨੇ, ਉਹਨਾਂ ਵਿੱਚ ਵਿਦਵਾਨ ਵਿਦਿਆ ਪੜ੍ਹਨ ਵਾਲੇ ਵੀ ਤੱਕੇ ਨੇ, ਵਿਚਾਰਾਂ ਕਰਨ ਵਾਲੇ ਵੀ ਦੇਖੇ ਨੇ, ਤੀਰਥ ਇਸ਼ਨਾਨ ਕਰਨ ਵਾਲੇ ਵੀ ਤੱਕੇ ਨੇ, ਤੀਰਥਾਂ ਤੇ ਜਾ ਕੇ ਆਪਣੀ ਜ਼ਿੰਦਗੀ ਸਾਰੀ ਬਤੀਤ ਕਰਨ ਵਾਲੇ ਵੇਖੇ ਨੇ, ਪਰ ਕਹਿੰਦੇ ਨੇ ਹਕੀਕਤ ਇਹ ਜੇ ਹਰ ਬਾਹਰ ਦਾ ਕਰਮ ਕੀਤਾ ਪਰ ਅੰਦਰ ਨੂੰ ਟਿਕਾ ਨਹੀਂ ਮਿਲਿਆ। ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਸੰਗਤ ਵਿੱਚ ਬੈਠ ਕੇ ਮਾਲਕ ਦੀ ਕੀਰਤੀ ਕਰਨ ਤੇ ਸੁਣਦੀ ਜਾਚ ਆ ਜਾਏ। ਦੇਖੋ ਬਾਣੀ ਤੋਂ ਬਾਹਰ ਨਹੀਂ ਜਾਣਾ ਤੇ ਗੁਰੂ ਇਤਿਹਾਸ ਗੁਰੂ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਅਰਜ਼ ਕਰਨੀ। ਹਜ਼ੂਰ ਨੇ ਕੀਰਤਨ ਦੀ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ, ਸੋਰਠ ਰਾਗ ਦੀ ਅਸ਼ਟਪਦੀ ਹੈ, ਇਹ ਆਰੰਭ ਹੁੰਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਹਦੇ ਅਰਥ ਕੀ ਨੇ? ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਪਾਠ ਪੜ੍ਹੇ, ਅਨੇਕਾਂ ਲੋਕ ਵੇਦਾਂ ਨੂੰ ਵਿਚਾਰਨ ਵਾਲੇ ਨੇ ਤੇ ਅਨੇਕਾਂ ਉਹ ਨੇ ਜਿਹੜੇ ਨਿਵਲੀ ਕਰਮ ਪੈ ਕਰਦੇ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ। ਪਰ ਕਹਿੰਦੇ ਨੇ ਇੰਨਾ ਕੁਝ ਪੜ੍ਹਨ ਦੇ ਸੁਣਨ ਦੇ ਬਾਵਜੂਦ ਵੀ ਬੰਦੇ ਦਾ ਅੰਦਰ ਜਿਹੜਾ ਹੈ ਉਹਦੇ ਅੰਦਰੋਂ ਪੰਜਾਂ ਵਿਕਾਰਾਂ ਨੇ ਖਹਿੜਾ ਨਾ ਛੱਡਿਆ, ਇਹ ਕਰਮ ਕਰਨ ਦੇ ਬਾਵਜੂਦ ਵੀ ਹੰਕਾਰ ਅੰਦਰ ਵਧੀ ਗਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਸ ਅਸ਼ਟਪਦੀ ਵਿੱਚ ਦੋ ਰਹਾਓ ਦੀਆਂ ਤੁਕਾਂ ਨੇ। ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ ਪਹਿਲੀ ਰਹਾਓ ਦੀ ਤੁਕ ਵਿੱਚ ਪ੍ਰਸ਼ਨ ਕੀਤਾ ਗਿਆ ਹੈ ਤੇ ਅਖੀਰ ਵਾਲੇ ਜਿਹੜੇ ਰਹਾਓ ਦੇ ਬਚਨ ਨੇ ਉਸ ਪਹਿਲੀ ਰਹਾਓ ਵਿੱਚ ਕੀਤੇ ਕੋਈ ਸਵਾਲ ਦਾ ਉੱਤਰ ਦਿੱਤਾ। ਸਾਹਿਬ ਨੇ ਪਹਿਲਾ ਰਹਾਓ ਦਾ ਬਚਨ ਕਰਿਆ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਪਿਆਰੇ ਦਰ ਤੇ ਖੇ ਮੇਰੇ ਵੀਰ, ਇਹ ਤਰੀਕਾ ਨੀ ਸਾਈ ਨੂੰ ਮਿਲਣ ਦਾ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਬੀਜੈ ਬੁੱਧ ਵਿਵੇਕਾਂ, ਕਿ ਮਾਲਕ ਮੈਂ ਥੱਕ ਕੇ ਹਾਰ ਕੇ ਤੇਰੇ ਚਰਨਾਂ ਵੀ ਡਿੱਗਾ ਵਾਂ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦਿਓ। ਫਿਰ ਉਸ ਤੋਂ ਅੱਗੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ, ਕਿਹੜੇ ਕਿਹੜੇ ਅਨੇਕਾਂ ਕਰਮ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਾਂ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜੈ ਵਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲੱਖ ਜਤਨ ਕਰਾਏ, ਕਨਮ ਕਾਮਨੀ ਖੈਵਰ ਗੈਵਰ, ਬਹੁ ਵਿਦ ਦਾਨ ਦਾ ਤਾਰਾ, ਅਨ ਬਸਤਰ ਭੂਮ ਬਹੁ ਅਰਪੈ, ਨੈ ਮਿਲ ਗੈ ਹਰ ਦੁਆਰਾ, ਪੂਜਾ ਅਰਚਾ ਦੰਡ ਬੰਧਨ ਦੰਡੋਤ, ਖਟ ਕਰਮਾਰਤ ਰਹਿਤਾ, ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ ਚੌਰਾਸੀ, ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰਸੋ ਸੰਗ ਨਾ ਗਿਆ, ਹਰ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰ। ਮੈਂ ਜਿਹੜੀ ਬੇਨਤੀ ਕਰ ਲੱਗਾ, ਥੋੜੀ ਜਿਹੀ ਗੁਰਮੁਖੋ ਇਕਾਗਰਤਾ ਬਖਸ਼ਿਆ ਜੀ, ਸਾਰੇ ਕਰਮ ਗਣ ਦਿੱਤੇ ਕਿ ਧਰਤੀ ਤੇ ਵੀ ਭਟਕੇ ਦੇਖੇ ਨੇ, ਆਰੇ ਨਾਲ ਆਪਣੇ ਸਿਰ ਨੂੰ ਵੀ ਤੀਰਥ ਤੇ ਚਰਾਂਦੇ ਦੇਖੇ ਨੇ, ਨਗਨ ਤਨ ਵੀ ਜੰਗਲਾਂ ਵਿੱਚ ਘੁੰਮਦੇ ਟੱਕੇ ਨੇ, ਜੋਗੀਆਂ ਵਾਲੇ ਆਸਨ ਵੀ ਕਰਦੇ ਦੇਖੇ ਨੇ, ਰਾਜ ਭੋਗਦੇ ਵੀ ਅਨੇਕਾਂ ਲੋਕ ਦੇਖੇ ਨੇ। ਪਰ ਕਿਹਨਾਂ ਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੰਦਰ ਨੂੰ ਸ਼ਾਂਤੀ ਨਹੀਂ? ਤੇ ਦਾਤਾਰ ਕਹਿੰਦੇ ਨੇ, ਸਭ ਤੋਂ ਸ਼੍ਰੋਮਣੀ ਕਰਮ ਏ ਜੇ ਮਾਲਕ ਕਿਰਪਾ ਕਰੇ ਤੈਨੂੰ ਉਹ ਕਰਮ ਕਰਨ ਦੀ ਜਾਚ ਆ ਜਾਏ। ਮਹਾਰਾਜ ਉਹ ਕਿਹੜਾ ਕਰਮ ਏ? ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ, ਕੀਰਤੀ ਕਹਿ ਲੋ ਕੀਰਤਨ ਕਹਿ ਲੋ, ਪਰ ਇੱਥੇ ਕੱਲਾ ਕੀਰਤੀ ਨਹੀਂ, ਨਾਲ ਹਰ ਕੀਰਤ ਵਰਤੇ ਹੈ ਕਿ ਪਰਮਾਤਮਾ ਦੀ ਬਾਣੀ ਦੇ ਕੀਰਤਨ ਤੋਂ ਉੱਚਾ ਕੋਈ ਕਰਮ ਨਹੀਂ। ਜਿਸ ਬੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਸੱਚ ਜਾਣੋ ਇਹਦੇ ਸਾਹਮਣੇ ਦੁਨੀਆਂ ਦੇ ਕੋਈ ਵੀ ਕਰਮ ਬਰਾਬਰੀ ਨਹੀਂ ਕਰ ਸਕਦੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਇਹ ਰੰਗ ਮਾਤਾ। ਕਹਿਣ ਲੱਗੇ, ਮੇਰੇ ਮਾਲਕ ਤੇਰੇ ਸੇਵਕ ਤੇ ਇੰਨੀ ਕੁ ਕਿਰਪਾ ਹੋ ਗਈ ਕਿ ਤੇਰੀ ਬਖਸ਼ ਦਾ ਦੁਆਰਾ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉੱਥੇ ਮੇਰਾ ਮਨ ਟਿਕ ਗਿਆ ਹੈ। ਇਹਦਾ ਮਤਲਬ ਕਿ ਕੀਰਤਨ ਸਭ ਤੋਂ ਸ਼੍ਰੋਮਣੀ ਕਰਮ ਹੈ। ਮੈਂ ਜਿਹੜੀ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਰਤਨ ਦੇ ਸੰਬੰਧੀ ਇੱਕ ਹੋਰ ਬਚਨ ਅਸੀਂ ਪੜ੍ਹਨੇ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸਲੋਕ ਹੈ ਤੇ ਆਪ ਸਿਆਣੇ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ ਹੋ। ਦੇਖੋ, ਅਸੀਂ ਕਿਸੇ ਬੰਦੇ ਦੀ ਕੀਤੀ ਹੋਏ ਤਾਂ ਤਰਕ ਕਰ ਸਕਦੇ ਹਾਂ, ਪਰ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬਾਣੀ ਵਿੱਚ ਕਿਹਾ ਹੈ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਫਿਰ ਆਪਣੀ ਮਤ ਵਰਤ ਕੇ ਕਹੀਏ ਇਹ ਕਿਵੇਂ ਹੋ ਸਕਦਾ ਹੈ। ਤੇ ਇਹਦੇ ਉੱਤੇ ਬੰਦੇ ਦੀ ਬੁੱਧੀ ਤੇ ਸੋਚ ਤੇ ਕੇਵਲ ਤਰਸ ਹੀ ਖਾਧਾ ਜਾ ਸਕਦਾ, ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਨੇ ਕੀਰਤਨ ਦੇ ਸੰਬੰਧੀ ਇੱਕ ਅੰਮ੍ਰਿਤ ਬਚਨ ਹੋਰ ਕਿਹਾ, ਕਹਿੰਦੇ ਨੇ ਦੇਖੋ ਹਰ ਬੰਦੇ ਨੂੰ ਮੌਤ ਨੇ ਲੈ ਕੇ ਜਾਣਾ, ਜੋ ਜਨਮਿਆ ਹੈ ਉਸਦੀ ਮੌਤ ਜ਼ਰੂਰ ਹੋਣੀ ਹੈ। ਪਰ ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਨੇ ਇਹ ਮਨੌਤ ਹੈ ਕਿ ਜਮਦੂਤ ਧਰਮ ਰਾਜ ਦੇ ਭੇਜੇ ਹੋਏ ਆਏ ਨੇ। ਕੀਰਤਨ ਕੀ ਚੀਜ਼ ਹੈ, ਕੀਰਤਨ ਵਿੱਚ ਕਿੰਨਾ ਕੁ ਤਾਕਤ ਹੈ, ਤੇ ਗੁਰਦੁਆਰੇ ਵਿੱਚ ਕੀਰਤਨ ਅਤ ਜ਼ਰੂਰੀ ਹੈ। ਕਹਿਣ ਲੱਗੇ ਧਰਮ ਰਾਜ ਦੇ ਭੇਜੇ ਹੋਏ ਦੂਤ ਆਉਂਦੇ ਨੇ ਤੇ ਉਹ ਮਨੁੱਖ ਦੀ ਜਿੰਦ ਨੂੰ ਲੈ ਕੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਦਿਨ ਧਰਮ ਰਾਜ ਨੇ ਵੀ ਦੂਤਾਂ ਨੂੰ ਕਹਿ ਦਿੱਤਾ ਕਿ ਜਿੱਥੇ ਇਹ ਸੱਜਣ ਹੋਣ ਉੱਥੇ ਭੁੱਲ ਕੇ ਵੀ ਤੁਸੀਂ ਜਾਇਓ ਨਾ। ਪੁੱਛਿਆ ਮਹਾਰਾਜ ਕੌਣ, ਕਹਿਣ ਲੱਗੇ ਪਹਿਲਾ ਬਚਨ ਕੀਤਾ ਕਿ ਜਿੱਥੇ ਰੱਬ ਦੀ ਬੰਦਗੀ ਵਿੱਚ ਓਤ ਪੋਤ ਹੋਇਆ ਕੋਈ ਸਾਧੂ ਹੋਵੇ। ਦੂਸਰਾ ਬਚਨ ਕੀਤਾ ਕਿ ਜਿੱਥੇ ਪਰਮਾਤਮਾ ਦਾ ਨਾਮ ਜਪਣ ਵਾਲੀ ਸੰਗਤ ਹੋਵੇ। ਤੇ ਤੀਜਾ ਬਚਨ ਕੀਤਾ ਜਿੱਥੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਨ ਵਾਲੇ ਨੇ ਉੱਥੇ ਭੁੱਲ ਕੇ ਨਾ ਜਾਇਓ, ਕੀਰਤੀ ਵਾਲੀ ਥਾਂ ਤੇ ਚਲੇ ਗਏ, ਨਾ ਤੁਹਾਡਾ ਬਚਾ ਹੋਣਾ ਨਾ ਮੇਰਾ ਹੋਣਾ। ਇਹਦਾ ਮਤਲਬ ਕਿ ਕੀਰਤਨ ਵਾਲੀ ਥਾਂ ਤੋਂ ਜਮਦੂਤ ਵੀ ਕੰਨੀ ਕਤਰਾਉਂਦਾ, ਉਹਦੀ ਚੱਲਦੀ ਨਹੀਂ। ਇਹ ਬਾਣੀ ਵਿੱਚੋਂ ਸਿਰ ਮੈਂ ਪ੍ਰਮਾਣ ਦੇ ਰਿਹਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੇ ਸਾਧੂ ਗੋਬਿੰਦ ਭਜਨ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲਾ ਕੋਈ ਸਾਧੂ ਗੁਰਮੁਖ ਬੈਠਾ ਹੋਵੇ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਤੇ ਰੋਜ਼ ਉੱਥੇ ਕੀਰਤਨ ਹੁੰਦਾ ਹੋਵੇ। ਤੇ ਸਾਹਿਬ ਕਹਿੰਦੇ ਨੇ ਨਾ ਹੋਂ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ, ਕਹਿੰਦੇ ਦੇ ਦੂਤ ਉਸ ਨੇੜੇ ਬਿਲਕੁਲ ਨਾ ਜਾਈ ਜਿੱਥੇ ਕੀਰਤਨ ਹੈ, ਰੱਬ ਦੀ ਸ਼ਿਫਤ ਹੈ। ਸੱਚ ਜਾਣੀ ਉੱਥੇ ਤੇਰਾ ਵੀ ਬਚਾਅ ਨਹੀਂ, ਮੇਰਾ ਵੀ ਬਚਾਅ ਨਹੀਂ। ਇਹਦਾ ਮਤਲਬ ਕੀਰਤਨ ਵਿੱਚ ਇੰਨੀ ਸਮਰੱਥ ਹੈ। ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਵਰਤਿਆ ਕੀਰਤਨ ਦੇ ਸੰਬੰਧੀ, ਅਸੀਂ ਪੜ੍ਹਦੇ ਹਾਂ ਸੂਈ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਕਹਿੰਦੇ ਨੇ ਬਾਕੀ ਜਿਤਨੇ ਵੀ ਅਸੀਂ ਨਾਮ ਤੋਂ ਬਿਨਾਂ ਕਰਮ ਕਰਨੇ ਹਾਂ, ਉਹ ਕਰਮ ਕਈ ਵਾਰੀ ਸਾਡੇ ਬੰਧਨ ਬਣ ਜਾਂਦੇ ਨੇ। ਪਰ ਪਰਮਾਤਮਾ ਦਾ ਕੀਰਤਨ ਐਸਾ ਹੈ, ਕੀਰਤਨ ਕਰਨ ਵਾਲਾ ਲੋਕ ਤੇ ਪ੍ਰਲੋਕ ਵਿੱਚ ਸੁਹੇਲਾ ਹੁੰਦਾ ਹੈ। ਸਤਿਗੁਰੂ ਨੇ ਸ਼ਬਦ ਵਰਤੇ ਹੈ, ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸ਼ਾ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜੇ ਤੂੰ ਨਿਰਵਾਣ ਕੀਰਤਨ ਕਰੇ, ਵਾਸਨਾ ਤੋਂ ਰਹਿਤ ਹੋ ਕੇ ਕੀਰਤਨ ਕਰੇ, ਤੇ ਤੇਰੀ ਬੰਦ ਖਲਾਸੀ ਹੋ ਸਕਦੀ ਏ। ਮੈਂ ਬੇਨਤੀ ਕਰਾਂ ਕੀਰਤਨ ਦੀ ਕਿੰਨੀ ਕੁ ਮਹਾਨਤਾ ਹੋਵੇਗੀ ਕਿ ਗੁਰੂ ਅਮਰਦਾਸ ਸੱਚੇ ਪਿਤਾ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ, ਧੰਨ ਗੁਰੂ ਰਾਮਦਾਸ ਜੀ ਦੇ ਅੰਦਰ ਜੋਤ ਚਕਾਉਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਕੋਲ ਬੁਲਾਇਆ ਤੇ ਇੱਕ ਸ਼ਬਦ ਉੱਥੇ ਉਹਨਾਂ ਕਿਹਾ ਸੀ, ਕਹਿੰਦੇ ਨੇ ਪ੍ਰਭੂ ਦੀ ਰਜਾ ਵਿੱਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ, ਉਹਦਾ ਸੱਦਾ ਆਇਆ ਹੈ, ਉਹਦੇ ਅੱਗੇ ਸਿਰ ਝੁਕਾਉਂਦਿਆਂ ਅਸੀਂ ਇਸ ਚੋਲੇ ਨੂੰ ਤਿਆਗਣ ਲੱਗੇ ਹਾਂ, ਪਰ ਮੇਰੇ ਤੋਂ ਬਾਅਦ ਰੋਣਾ ਨਾ, ਕਲਪਨਾ ਨਾ, ਤੇ ਮਹਾਰਾਜ ਫਿਰ ਕੀ ਟੇਕ ਲਈਏ। ਕਹਿਣ ਲੱਗੇ ਮੇਰੇ ਤੋਂ ਬਾਅਦ ਕੇਵਲ ਕੀਰਤਨ ਕਰਿਓ, ਕੀਰਤਨ ਕਰਨ ਨਾਲ ਤੁਹਾਡਾ ਵੀ ਭਲਾ ਹੋਵੇਗਾ ਤੇ ਜਾਣ ਵਾਲੇ ਲਈ ਵੀ ਸੁਹੇਲਾ ਹੋ ਜਾਂਦਾ ਹੈ। ਹਜ਼ੂਰ ਨੇ ਦੇਖੋ ਪੂਰਨੇ ਪਾ ਕੇ ਸ਼ਬਦ ਕਹਿ, ਅਸੀਂ ਪੜ੍ਹਨੇ ਆ ਹਜ਼ੂਰ ਦੇ ਬਚਨ। ਕਹਿੰਦੇ ਨੇ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਇਹਦੇ ਅਰਥ ਨੇ ਮੇਰੇ ਸਿੱਖੋ, ਮੇਰੇ ਭਰਾਵੋ, ਮੇਰੇ ਪੁੱਤਰੋ, ਮੇਰੇ ਘਰੀ ਨੂੰ ਇਹ ਪਾਇਆ ਕਿ ਤੁਸੀਂ ਹੁਣ ਮੇਰੇ ਕੋਲ ਆ ਜਾਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ। ਕਹਿਣ ਲੱਗੇ ਮੇਰਾ ਹਰ ਪ੍ਰਭ ਕਰੈ ਸਾਬਾਸ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ। ਉਹਦੇ ਵਿੱਚ ਇੱਕ ਬਚਨ ਕਿਹਾ, ਮਨ ਵੇਖੋ ਕਰਨ ਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਅਖੀਰਲੇ ਸ਼ਬਦ ਉੱਤੇ ਕਹਿਣ ਲੱਗੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅੰਤਲੇ ਸਮੇਂ ਸ਼ਬਦ ਕਹਿ ਕਿ ਮੇਰੇ ਤੋਂ ਪਿੱਛੋਂ ਤੁਸੀਂ ਰੱਬੀ ਬਾਣੀ ਦਾ ਕੀਰਤਨ ਕਰਿਓ। ਮੈਂ ਸਿਰਫ ਸੱਦ ਵਿੱਚੋਂ ਕੁਝ ਤਿਉਕਾਂ ਲਈਆਂ ਨੇ, ਪੂਰੀਆਂ ਪੌੜੀਆਂ ਨਹੀਂ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੇ ਦਾਤਾ ਜੀ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਜੇ ਦਾਤਾਰ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇ ਛੂਟੈ, ਤੇ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਪਿੱਛੋਂ ਕੇਵਲ ਕੀਰਤਨ ਦੀ ਟੇਕ ਲਿਆ ਜੇ। ਸਤਿਗੁਰੂ ਨੇ ਇੱਕ ਮਰਿਆਦਾ ਬਣਾ ਦਿੱਤੀ کہ جتھے سکھ اکتر ہون اوتھے گرو کی بانی دا کیرتن ہووے، گرو دے شبد دا کیرتن ہووے۔ ہن میں عرض کرنی چاہنا وا کہ تین گلاں نے، ایک پاٹ کرنا، دوجا گرودوارے وچ کیرتن کرنا، تے تیجا گرودوارے وچ کتھا کرنی۔ کیرتن جیڑا ہے وہ تن گرو گرنتھ صاحب دے شبداں دی ٹیک لے کے کیتا جائے۔ میں کسے تے کتاکش جا ترک نہیں، 1430 انک نے تن گرو گرنتھ صاحب جی دے، 31 راگ نے گرو گرنتھ صاحب دے، اینا کو خزانہ بانی دا بھریا پیا ہے۔ میں کہنا سکھ روز آنا ایک ایک شبد نواں پڑھدا رہے تے ساری زندگی دی بتیت ہو جائے گی، پر خزانے وچ کمی نہیں آوے گی۔ کیوں؟ گرو ارجن صاحب نے ایک بچن کیا ہے، کیرتن پرمیشور دی سبت سبندی، وہ کہندے نے کہ دیکھو کسے دا باپ کوئی دو پیڑیاں لئی چھڈ کے جاندا ہے خزانہ، کسے دا کہندا تو 5-7 پیڑیاں بہ کے کھایو مکنا نہیں۔ کہندے نے میں شبد بانی دا خزانہ اپنے بزرگاں دا دیکھیا کہ اینا خزانہ چھڈ کے گئے نہیں کہ جتنا کوئی پریم نال بھج کے اس خزانے نو ورتے گا کھائے گا، کیرتن بانی پاٹھ وچار تے نام دے خزانے وچ رنچک ماتر بھی گاٹا نہیں پینا۔ جنہ کوئی کیرتن کرے گا اونا او دے اندر نو داتا گنا نل بھرپور کر دے گا۔ صاحب نے شبد ورتے، کہن لگے ہم تن ونت بھاگت سچ نائے، میں صرف تین شبداں تے ہونا، کل پاٹھ، اج کیرتن تے کتھا، نال سمپورنتا کرنی اس وشے دی۔ حضور نے شبد ورتے نے، کہن لگے ہم تن ونت بھاگت سچ نائے، ہر گن گاوے سہ سبھائے، پیو دادے کا کھول دتا خزانہ، تا میرا من پیا ندانا، رتن لال جا کا کچھو نہ مول، پھرے پندار اکھوٹ اتول، کھاوے خرچہ رل مل پائی، توٹ نہ آوے ود ہو جائی۔ اس کیرتن دے خزانے وچ کنی کو برکت ہے۔ اسی جدو وارا تے وندیق پڑھنے ہیں تے گرو ارجن صاحب نے ایک شبد کیا ہے، کہنے ٹیچر مول نہ تھوڑی دو، جچر آپ کرپال، شبد اکھوٹ بابا نانکا کھائے خرچ تانے ماس۔ کیرتن وچ، شبد وچ، اینو گوندیاں، اینو پڑھدیاں، اینو جپدیاں کدی بھی ٹوٹا نہیں۔ بابا نانک جی نے سب تو پہلا کیرتن دی دات رب دے گھروں لے کے بھائی مردانے نو دتی ہے۔ جس دن کیرتن دی آرمبھتا ہوئی ہے، بھائی صاحب بھائی منی سنگھ انہاں نے اپنی جنم ساکھی وچ ایک بچن کیا ہے، کہندے نے پہلی ملاقات گرو نانک صاحب تے بھائی مردانے دی رائے پوئے دی تلوندی وچ ہوئی۔ میں اس دند کتھا وال نہیں جانا کہ جدے وچ کئی واری اسی اپنے کولوں ساکھیاں وی لانے ہاں، تے میں جیڑی بینتی کراں گا باقاعدہ دلیل نال تے اتہاس وچ لکھے ہوئے اکرے ہوئے شبداں نوں آدھار بنا کے۔ جے عمر دا حساب لائیے، بھائی مردانہ گرو نانک صاحب تو آربلا کر کے 10 سال وڈے نے۔ ایک بینتی کور کراں، مردانے دا جدی پشپی کرت کم ہی اے وے کیول گاؤنا۔ اج کہندے نے بنا دے تھلے بیٹھا مردانہ بڑے پیار نال بھج کے نے گلے تو راگ الاپیاں، تے گرو نانک صاحب نے سنیا، اوتھے پہلا شبد کیا سی کہ تینوں راگ دی سوج ہے، جے راگ وچ ملا کے شبد نو گاویں تے تیرا دین دنی دو ہی تھائیں پڑا ہوئے، کہ رب نے تینوں گلے نو تار دیتی ہے، راگاں دی تینوں سمجھے، تے جے شبد ملا کے گاویں تیرا دین دنی دو ہی تھائیں پڑا ہوئے۔ اوتھے مردانے نے ایک شبد کیا سی، کہن لگے اسی گاؤندے ضرور ہاں پر کیول اپنے پروار دی روزی لئی، اسی گاؤندے ضرور ہاں رب دی صفت نہیں، کیول تا کیول راجیاں مہاراجیاں دیا صفتاں۔ تے بابے نانک دے شبد سن پولیا کہ دیکھ اج تک کئی پشتاں دنیا داراں دی گایا کہے، جے کتے رب لی گاؤنا شروع کر جائے اینا پدارتھاں دی کمی نہیں، تیرا گھر بار رب میر کرے گا، دین تے دنی دے خزانے نال پار دے وے گا۔ مردانے نے پوچھا پھر بابا وہ شبد کیڑا ہے، اوتھے پھر کہندے نے رائے پوئے دی تلوندی بنا دے تھلے بابے نے رب دی کیرتی کیتی۔ جدو مردانے دی رباب اج دیے حضور نال شبد الاپ دے نے، ایتھے کو ہور عرض کرنی چاہنا کہ بھائی مردانہ جی نوں بھائی گرداس ہونا نے جتھے بھی شبد ورتے نے وہ تقریباً نال او دے شبد ربابی ورتیا ہے۔ ربابی در تے رباب جاؤن والا حضور تلوندی تو سلطان پور آئے نے، تے بھائی مردانہ جی نال سلطان پور آئے سن، ایتھے سویرے شام کیرتن ہوندا ہے، تے سکھ ودوان کہندے نے ایتھوں ہی ਵਹੀ ਪਾਰ ਕਰਕੇ ਇੱਕ ਪਿੰਡ ਵਿੱਚੋਂ ਭਾਈ ਮਰਦਾਨੇ ਨੂੰ ਰਬਾਬ ਲੈਣ ਲਈ ਭੇਜਿਆ। ਬੀਬੇ ਨਾਨਕੀ ਕੋਲੋਂ 7 ਰੁਪਈਏ, ਕਈਆਂ ਨੇ 9 ਰੁਪਈਏ ਲਿਖੇ ਜੀ। ਮੈਂ ਬੇਨਤੀ ਕਰਾਂ, ਬੇਬੇ ਦੇ ਰੁਪਈਆਂ ਨਾਲ ਰਬਾਬ ਲੈਣ ਗਿਆ, ਭਾਈ ਫਰੰਦੇ ਕੋਲੋਂ ਰਬਾਬ ਖਰੀਦੀ ਤੇ ਜਦੋਂ ਰਬਾਬ ਚੁੱਕਣ ਲੱਗਾ ਤੇ ਪੁੱਛਿਆ ਮਰਦਾਨੇ ਨੇ ਸਰ ਰਬਾਬ ਦਾ ਮੁੱਲ ਕੀ ਹੈ, ਤੇ ਉਹਨੇ ਕਿਹਾ ਸੱਜਣਾ ਜੇ ਤੂੰ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਇਸ ਰਬਾਬ ਦਾ ਕੋਈ ਮੁੱਲ ਨਹੀਂ, ਪਰ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਇਹ ਕਿਸੇ ਹੋਰ ਦੇ ਅੱਗੇ ਰਬਾਬ ਵਜਾਈ ਨਾ। ਜੇ ਕੀਰਤਨ ਕਰਨਾ ਹੈ ਕੇਵਲ ਬਾਣੀ ਦਾ ਕੀਰਤਨ ਕਰੀ, ਕਿਤੇ ਇਸ ਰਬਾਬ ਨਾਲ ਦੁਨੀਆਂ ਦੇ ਗੀਤ ਨਹੀਂ। ਭਾਈ ਮਰਦਾਨੇ ਨੇ ਰਬਾਬ ਪਕੜੀ, ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਤੇ ਭਾਈ ਗੁਰਦਾਸ ਨੇ ਫਿਰ ਇਸ ਕੀਰਤਨ ਦੀ ਕਿੰਨੀ ਕੁ ਬਰਕਤ ਸੀ। ਅੱਜ ਤਾਂ ਆਪਾਂ ਕੀਰਤਨ ਟੇਕ ਕੇ ਸੁਣਨਾ ਵੀ ਨਹੀਂ, ਬਹੁਤ ਘੱਟ ਸੱਜਣ ਨੇ ਜਿਹੜੇ ਕੀਰਤਨ ਦੇ ਰਸੀਏ ਹੋਣਗੇ। ਕਈ ਵਾਰੀ ਅਸੀਂ ਕਹਿੰਦੇ ਸਾਨੂੰ ਸਮਝ ਕੋਈ ਨਹੀਂ ਪੈਂਦੀ ਜੀ ਸ਼ਬਦਾਂ ਦੀ, ਮੈਂ ਕਹਿੰਦਾ ਫਿਰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਨੇ 239 ਸਾਲ ਦੇ ਕਰੀਬ ਸਮਾਂ ਲਾਇਆ ਦਾਤਾਂ ਦਿੰਦਿਆਂ। ਜੇ ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਅਸੀਂ ਬਾਣੀ ਪੜ੍ਹਨ ਲਈ ਤਿਆਰ ਨਹੀਂ ਤੇ ਫਿਰ ਅਗਲੀਆਂ ਸਾਡੀਆਂ ਪੁਸ਼ਤਾਂ ਬਾਣੀ ਪੜ੍ਹਨਗੀਆਂ ਜੇ ਅਸੀਂ ਨਹੀਂ ਬਾਣੀ ਪੜ੍ਹਦੇ ਪਏ ਤੇ। ਦੇਖੋ ਕੀਰਤਨ ਦੀ ਸਮਝ ਪੈਂਦੀ ਏ ਜੇ ਕਿਤੇ ਬਾਣੀ ਦਾ ਅਭਿਆਸ ਆਪ ਕਰੀਏ, ਆਪ ਗੁਰਬਾਣੀ ਪੜ੍ਹਦੇ ਹੋਈਏ। ਤੇ ਕਈ ਵਾਰੀ ਇੰਨਾ ਖੇਦ ਲੱਗਦਾ ਹੈ ਕਿ ਬੜੇ ਸੱਜਣ ਐਸੇ ਨੇ ਜਿਨ੍ਹਾਂ ਨੂੰ ਜਦੋਂ ਕੋਈ ਬਾਹਰੋਂ ਤੁਕ ਪੜ੍ਹਦਾ ਇੰਨੀ ਸਮਝ ਹੀ ਨਹੀਂ ਪੈਂਦੀ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕ ਨਹੀਂ, ਉਹ ਇਹ ਹੀ ਸਮਝੀ ਜਾਂਦੇ ਨੇ ਸ਼ਾਇਦ ਇਹ ਵੀ ਧੁਰ ਕੀ ਬਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਕੀਰਤਨ ਦਾ ਦੇਖੋ ਜਲਵਾ ਕੈਸਾ ਹੈ, ਇਸ ਰਬਾਬ ਦੇ ਕੀਰਤਨ ਨੇ ਕੌਡੇ ਰਾਖਸ਼ ਵਰਗੇ ਦਾ ਅੰਦਰ ਤਬਦੀਲ ਕਰਕੇ ਉਹਨੂੰ ਦੈਵੀ ਗੁਣਾਂ ਨਾਲ ਭਰਪੂਰ ਕੀਤਾ। ਇਸ ਰਬਾਬ ਦੇ ਕੀਰਤਨ ਨੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਸੰਤ ਬਣਾ ਦਿੱਤਾ। ਇਸ ਰਬਾਬ ਦੇ ਕੀਰਤਨ ਨੇ ਨੂਰ ਸ਼ਾਹ ਜਾਦੂ ਕਰਨ ਗਰਨੀਆਂ ਨੂੰ ਨੂਰ ਨਾਲ ਭਰਪੂਰ ਕਰ ਦਿੱਤਾ। ਤੇ ਮੈਂ ਇੱਕ ਬੇਨਤੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਕਰਨੀ ਹੈ, ਇਸ ਰਬਾਬ ਤੇ ਕੀਰਤਨ ਦੀ ਬਦੌਲਤ ਬਾਬੇ ਦੇ ਸ਼ਬਦ ਨੇ ਬਗਦਾਦ ਦੀ ਧਰਤੀ ਤੇ ਵੀ ਲੋਕਾਂ ਨੂੰ ਕੀਰਤਨ ਸੁਣਨ ਲਈ ਮਜਬੂਰ ਕਰ ਦਿੱਤਾ। ਉਸ ਕੀਰਤਨ ਵਿੱਚ ਹੁਣ ਦਾਤ ਕੀ ਹੈ? ਦੇਖੋ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਸਿਰਫ ਮੈਂ ਕੀਰਤਨ ਦੇ ਵਿਸ਼ੇ ਤੇ ਅਰਜ਼ ਕਰ ਰਿਹਾ। ਕਹਿੰਦੇ ਨੇ ਗਏ ਨੇ ਬਾਹਰ ਟਿਕਾਣਾ ਬਣਾਇਆ ਤੇ ਉੱਥੇ ਫਿਰ ਗਿਣਤੀ ਕੀਤੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਤਾਂ ਬਾਬਾ ਜੀ ਨੇ ਅਕਾਲ ਰੂਪ ਤੇ ਦੂਜਾ ਰਬਾਬ ਜਾਣ ਵਾਲਾ ਮਰਦਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਗਲੀ ਤੋਕੇ ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਸੁਣ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਕਹਿਣ ਲੱਗੇ ਵੇਖ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਉੱਥੇ ਕੀਰਤਨ ਹੋਇਆ, ਭਾਈ ਮਰਦਾਨੇ ਨੇ ਰਬਾਬ ਜਾਈ, ਬਾਬੇ ਦੇ ਕੀਰਤਨ ਨੂੰ ਸੁਣ ਕੇ ਕਹਿੰਦੇ ਨੇ ਬਗਦਾਦ ਦੇ ਪੱਥਰ ਦਿਲ ਲੋਕ ਜਿਹੜੇ ਸਨ ਉਹ ਵੀ ਪਸੀਜ ਗਏ ਤੇ ਜਿਹੜੇ ਬਾਬੇ ਨੂੰ ਪੱਥਰ ਮਾਰਨ ਆਏ ਸਨ ਸ਼ਬਦ ਕੀਰਤਨ ਸੁਣਦਿਆਂ ਸਾਰ ਉਹ ਖੁਦ ਹੀ ਪੱਥਰ ਹੋ ਗਏ। ਸਾਥੀ ਵਾਲਿਆਂ ਕਿਹਾ ਵੀ ਕਿ ਪੱਥਰ ਹੋ ਗਏ। ਮੈਂ ਕਹਿੰਦਾ ਉਹ ਪੱਥਰ ਕਿਵੇਂ ਹੋ ਗਏ? ਜਦੋਂ ਬੰਦਾ ਆਪਣੀ ਸੁੱਧ ਬੁੱਧ ਭੁੱਲ ਜਾਏ, ਇੱਕ ਥਾਂ ਤੇ ਪੂਰੀ ਤਰ੍ਹਾਂ ਟਿਕ ਜਾਏ, ਆਪਾਂ ਕਹਿੰਦੇ ਹਾਂ ਬੰਦਾ ਅੰਜ ਜਿਵੇਂ ਪੱਥਰ ਹੋ ਗਿਆ। ਕੀਰਤਨ ਕਰਨ ਵਾਲਿਆਂ ਨੂੰ ਇਹ ਸੁਣਨ ਵਾਲਿਆਂ ਨੂੰ ਭੁੱਲ ਹੀ ਗਿਆ ਕਿ ਅਸੀਂ ਪੱਥਰ ਮਾਰਨ ਆਏ ਹਾਂ। ਕੀਰਤਨ ਵਿੱਚ ਇੰਨੀ ਤਾਕਤ ਸੀ ਕਿ ਉਹਨਾਂ ਦੇ ਖੱਤ ਵਿੱਚ ਪੜੇ ਪੱਥਰ ਰਹਿ ਗਏ। ਬਾਬੇ ਦੇ ਕੀਰਤਨ ਨੇ ਉਹਨਾਂ ਦੇ ਅੰਦਰ ਨੂੰ ਸੁਣ ਮੁਨ ਕਰ ਦਿੱਤਾ। ਸੁਣ ਮੁਨ ਦਾ ਅਰਥ ਉਹਨਾਂ ਅੰਦਰ ਕੋਈ ਫੁਰਨਾ ਨਹੀਂ। ਉੱਥੇ ਸ਼ਬਦ ਵਰਤੇ ਨੇ ਸੁਣ ਮੁਨ ਨਗਰੀ ਭਈ, ਦੇਖ ਫਕੀਰ ਪਿਆ ਹੈਰਾਨਾ। ਦੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਤੇ ਅੱਗੋ ਭਾਈ ਮਰਦਾਨੇ ਨੇ ਉੱਤਰ ਦਿੱਤਾ ਸੀ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਤੇ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਉੱਥੇ ਤਾਂ ਰਾਗ ਦੀ ਪਾਬੰਦੀ ਹੈ, ਮੁਸਲਮਾਨਾਂ ਵਿੱਚ ਰਾਗ ਦੀ ਮਨਾਹੀ ਹੈ। ਤੇ ਹੈਰਾਨਗੀ ਦੀ ਗੱਲ ਹੈ ਤੇ ਜਿਨ੍ਹਾਂ ਨੇ ਮਨਾਹੀ ਕੀਤੀ ਹੈ, ਜਿੰਨੇ ਉਸਤਾਦ ਮੁਸਲਮਾਨਾਂ ਵਿੱਚ ਗਵਈਏ ਹੋਏ ਨੇ ਸ਼ਾਇਦ ਇੰਨੇ ਉਸਤਾਦ ਗਾਉਣ ਵਾਲੇ ਕਿਤੋਂ ਮਿਲਣ। ਹਜ਼ੂਰ ਉੱਥੇ ਗਏ ਤੇ ਭਾਈ ਸਾਹਿਬ ਨੇ ਇੱਕ ਹੋਰ ਗਵਾਹੀ ਦਿੱਤੀ, ਕਹਿਣ ਲੱਗੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਚਾਹੇ ਮੱਕਾ ਚ ਕਾਬਾ ਸੀ ਚਾਹੇ ਬਨਾਰਸ ਸੀ ਚਾਹੇ ਗੰਗਾ ਸੀ। ਕਹਿੰਦੇ ਜਿੱਥੇ ਬਾਬੇ ਦੇ ਚਰਨ ਪਏ ਉੱਥੇ ਕੀਰਤਨ ਹੋਇਆ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਰਦੰਗ ਰਬਾਬਾਂ। ਉੱਥੇ ਰਬਾਬ ਵੱਜੀ ਤੇ ਲੋਕਾਂ ਕੀਰਤਨ ਸੁਣਿਆ। ਮੇਰੇ ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰਨ ਕੀਤੇ ਨੇ, ਗੁਰਮੁਖ ਉਚਾਰਨ ਤੋਂ ਭਾਵ 19 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ। ਕਈ ਰਾਗ ਐਸੇ ਬਿਕਮ ਨੇ ਜਿਨ੍ਹਾਂ ਨੂੰ ਗੁਰੂ ਕੇ ਕੀਰਤਨੀਏ ਵੀ ਕੀਰਤਨ ਕਰਨ ਲੱਗਿਆਂ ਸੰਕੋਚ ਕਰਦੇ ਨੇ। ਦੇਖੋ ਇਹੀ ਕੀਰਤਨ ਦੀ ਦਾਤ ਮੇਰੇ ਗੁਰੂ ਅੰਗਦ ਸਾਹਿਬ ਦੇ ਕੋਲ ਗਈ, ਪਹਿਲਾਂ ਰਬਾਬੀ ਭਾਈ ਮਰਦਾਨਾ, ਉਦੋਂ ਬਾਅਦ ਇਹਦੇ ਪੁੱਤਰ ਸਜ਼ਾਦਾ ਤੇ ਰਜ਼ਾਦਾ ਵੀ ਆਏ, ਉਸ ਤੋਂ ਬਾਅਦ ਬਾਬਾ ਸੱਤਾ ਬਲਵੰਤ ਜੀ ਵੀ ਆ ਗਏ। ਗੁਰੂ ਅਰਜਨ ਸਾਹਿਬ ਦੇ ਵੇਲੇ ਕੀਰਤਨ ਦੀ ਦਾਤ ਆਮ ਸਿੱਖਾਂ ਨੂੰ ਵੀ ਦਿੱਤੀ ਗਈ। ਫਿਰ ਦੇਖੋ ਗੁਰੂ ਨਾਨਕ ਸਾਹਿਬ ਨੇ ਰਬਾਬ ਨਾਲ ਕੀਰਤਨ ਕੀਤਾ, ਗੁਰੂ ਅਰਜਨ ਦੇਵ ਜੀ ਨੇ ਸਿਰੰਦੇ ਨਾਲ ਕੀਰਤਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਮੰਨਿਆ ਜਾਂਦਾ ਹੈ ਕਿ ਤਾਉਸ ਨਾਲ ਕੀਰਤਨ ਕੀਤਾ, ਸਾਹਿਬ ਗੁਰੂ ਕਲਗੀਧਰ ਜੀ ਦੇ ਵੇਲੇ ਤਾਨਪੁਰੇ ਦਾ ਵੀ ਜ਼ਿਕਰ ਆਉਂਦਾ ਹੈ, ਤੰਤੀ ਸਾਜਾਂ ਨਾਲ ਕੀਰਤਨ ਕੀਤਾ ਗਿਆ ਤੇ ਜਿਹਨੇ ਕੀਰਤਨ ਸੁਣਿਆ ਉਹਦੇ ਅੰਦਰ ਨੂੰ ਟਿਕਾ ਮਿਲਿਆ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਈ ਵਾਰੀ ਅਸੀਂ ਇਹ ਬਾਣੀ ਵਿੱਚੋਂ ਪ੍ਰਮਾਣ ਦੇਈ ਜਾਈਏ ਤੇ ਆਮ ਤੌਰ ਤੇ ਸਮਝ ਨਹੀਂ ਪੈਂਦੀ ਕਿ ਇੱਕੋ ਸ਼ਬਦ ਨੂੰ ਕਹੀ ਜਾਂਦੇ ਆ ਕੀਰਤਨ। ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ 3 ਸਿੱਖ ਆਏ ਸਨ, ਭਾਈ ਝਾੜੂ, ਭਾਈ ਮਕੰਦਾ ਤੇ ਭਾਈ ਕਿਦਾਰਾ। ਇਹਨਾਂ ਤਿੰਨਾਂ ਨੇ ਆਉਂਦਿਆਂ ਸਾਰ ਇੱਕ ਸਵਾਲ ਕੀਤਾ ਕਿ ਗੁਰੂ ਸਾਹਿਬ ਜੀ ਇੱਕ ਕਿਰਪਾ ਕਰੋ, ਇਹਨਾਂ ਕਿਰਤ ਸਵੇਰ ਤੋਂ ਸ਼ਾਮ ਤੱਕ ਕਰਨੇ ਆ, ਪਤਾ ਨਹੀਂ ਲੱਗਦਾ ਕਿ ਕਿੰਨੀਆਂ ਕੁ ਭੁੱਲਾਂ ਹੁੰਦੀਆਂ ਨੇ ਰੋਜ਼। ਕੋਈ ਐਸੀ ਜੁਗਤ ਹੈ, ਕੋਈ ਐਸਾ ਤਰੀਕਾ ਹੈ ਕਿ ਸਾਡੇ ਅੰਦਰ ਨੂੰ ਸ਼ੁੱਧੀ ਮਿਲ ਜਾਏ, ਅਸੀਂ ਪ੍ਰਭੂ ਦੇ ਚਰਨਾਂ ਵਿੱਚ ਅਭੇਦ ਹੋ ਸਕੀਏ। ਤੇ ਗੁਰੂ ਸਾਹਿਬ ਨੇ ਕਿਹਾ ਕਿ ਬਾਣੀ ਪੜ੍ਹੋ, ਦੂਸਰਾ ਬਚਨ ਕੀਤਾ ਕੀਰਤਨ ਸੁਣੋ, ਤੇ ਤੀਸਰਾ ਬਚਨ ਕੀਤਾ ਜੇ ਬਾਣੀ ਪੜ੍ਹੋ ਕੀਰਤਨ ਸੁਣੋ ਤੇ ਸ਼ਬਦ ਦੀ ਵਿਚਾਰ ਜ਼ਰੂਰ ਕਰੋ। ਉੱਥੇ ਸਿੱਖਾਂ ਨੇ ਸਵਾਲ ਕਰ ਦਿੱਤਾ ਕਿ ਮਹਾਰਾਜ ਬਾਣੀ ਪੜ੍ਹਨ ਦਾ ਮਹਾਤਮ ਕੀ ਏ, ਕੀਰਤਨ ਸੁਣਨ ਦਾ ਮਹਾਤਮ ਕੀ ਏ, ਤੇ ਇੱਕ ਕਿਰਪਾ ਕਰਕੇ ਦੱਸੋ ਕਥਾ ਸੁਣਨ ਦਾ ਮਹਾਤਮ ਕੀ। ਤੇ ਮੈਂ ਅੱਗੇ ਬੇਨਤੀ ਕਰਨੀ ਹੈ, ਕੱਲਾ ਸ਼ਬਦ ਨਹੀਂ, ਸ਼ਬਦ ਗਾਉਣ ਵਾਲੇ ਦਾ ਜੀਵਨ ਵੀ ਹੋਣਾ ਅਤ ਜ਼ਰੂਰੀ। ਜੇ ਕੱਲਾ ਕਹੀ ਜੀ ਉਹਦੇ ਕਲਾਕਾਰ ਹੀ ਬਣ ਜਾਏਗੀ। ਦੇਖੋ ਹਜ਼ੂਰ ਨੇ ਉੱਥੇ ਬਚਨ ਕਹਿਣ ਲੱਗੇ ਭਾਈ ਝਾੜੂ, ਭਾਈ ਮਕੰਦਾ ਤੇ ਭਾਈ ਕਦਾਰਾ ਜੀ, ਇਹਨੂੰ ਭਾਈ ਮਨੀ ਸਿੰਘ ਹੋਣਾ ਨੇ ਲਿਖਿਆ। ਕਹਿਣ ਲੱਗੇ ਪਾਠ ਕਰਨਾ ਗੁਰਬਾਣੀ ਦਾ ਗੁਰਦੁਆਰੇ ਵਿੱਚ ਇਸ ਤਰ੍ਹਾਂ ਹੈ ਕਿ ਜਿਵੇਂ ਖੂਹ ਦੇ ਪਾਣੀ ਨਾਲ ਆਪਣੀ ਪੈਲੀ ਭਰੀ ਦੀ। ਤੇ ਮਹਾਰਾਜ ਕੀਰਤਨ, ਕਹਿਣ ਲੱਗੇ ਕੀਰਤਨ ਕਰਨਾ ਇਸ ਤਰ੍ਹਾਂ ਹੈ ਕਿ ਜਿਵੇਂ ਬੱਦਲ ਚੜ ਕੇ ਆਏ ਤੇ ਮੋਹਲੇ ਧਾਰ ਬਰਸਾਤ ਹੋਵੇ। ਤੇ ਕਥਾ, ਕਹਿਣ ਲੱਗੇ ਕਥਾ ਗੁਰਦੁਆਰੇ ਵਿੱਚ ਇਸ ਤਰ੍ਹਾਂ ਜਿਵੇਂ ਹਵਾ ਖਲੋ ਜਾਏ, ਬੱਦਲ ਰੁਕ ਜਾਏ ਤੇ ਪੈਲੀ ਹੋਵੇ ਵਾਈ, ਜ਼ਮੀਨ ਹੋਵੇ ਵਾਈ, ਤੇ ਜਿੰਨੀਆਂ ਬੂੰਦਾਂ ਉਹਨਾਂ ਬੱਦਲਾਂ ਵਿੱਚੋਂ ਨਿੱਕੀਆਂ ਨਿੱਕੀਆਂ ਡਿੱਗਣ, ਸਾਰੀਆਂ ਡਿੱਗਦੀਆਂ ਸਾਰ ਧਰਤੀ ਵਿੱਚ ਰਚ ਜਾਣ। ਕਹਿਣ ਲੱਗੇ ਇਹ ਕਥਾ ਦਾ ਭਾਵ ਹੈ। ਸਿੱਖਾਂ ਨੇ ਕਿਹਾ ਮਹਾਰਾਜ ਇਹਨੂੰ ਫਿਰ ਐਕਸਪਲੇਨ ਕਰ ਦਿਓ, ਇਹਦਾ ਖੁਲਾਸਾ ਕਰ ਦਿਓ ਕਿ ਖੂਹ ਦਾ ਪਾਣੀ, ਹੁਣ ਪਾਣੀ ਤਿੰਨਾਂ ਤਰੀਕਿਆਂ ਨਾਲ, ਖੂਹ ਵਿੱਚ ਵੀ ਪਾਣੀ ਹੈ, ਬਰਸਾਤ ਦਾ ਵੀ ਪਾਣੀ ਹੈ, ਝੜੀ ਲੱਗ ਜਾਏ ਤਾਂ ਵੀ ਪਾਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਸਿੱਖ ਪਾਠ ਕਰਦਾ ਹੈ ਤੇ ਪਾਠ ਕਰਨ ਵਾਲੇ ਦਾ ਆਪਣਾ ਭਲਾ ਹੁੰਦਾ ਹੈ। ਖੂਹ ਦਾ ਪਾਣੀ ਆਪਣੇ ਖੇਤਾਂ ਤੱਕ ਸੀਮਿਤ ਹੈ, ਤੇ ਜੇ ਵੱਧ ਤੋਂ ਵੱਧ ਕੋਈ ਨਾਲ ਗੁਆਂਢੀ ਦੇ ਖੇਤ ਹੋਣ, ਉਹਨਾਂ ਖੇਤਾਂ ਤੱਕ ਪਾਣੀ ਪਹੁੰਚ ਜਾਏਗਾ। ਪਰ ਯਾਦ ਰੱਖਿਓ, ਖੂਹ ਦਾ ਪਾਣੀ ਕਦੀ ਪਹਾੜ ਦੇ ਸਿਖਰ ਤੇ ਨਹੀਂ। ਕਹਿੰਦੇ ਨੇ ਪਾਣੀ ਤਾਂ ਅਸਰ ਕਰੇਗਾ, ਪਾਠ ਕਰਨਾ ਖੂਹ ਦਾ ਪਾਣੀ ਹੈ, ਤੇਰੀ ਆਪਣੀ ਪੈਲੀ ਅੰਦਰੋਂ ਸਿੰਜੀ ਜਾਏਗੀ, ਤੈਨੂੰ ਸੁਣੇਗਾ ਪਾਠ ਤੇ ਉਹਦਾ ਭਲਾ ਹੋ ਜਾਏਗਾ। ਪਰ ਇੱਕ ਗੱਲ ਚੇਤੇ ਰੱਖੀ, ਕੀਰਤਨ ਇਸ ਤਰ੍ਹਾਂ ਹੈ ਕਿ ਜਿਵੇਂ ਮੋਹਲੇ ਧਾਰ ਬਰਸਾਤ ਹੋਵੇ, ਬੱਦਲ ਚੜ ਕੇ ਆਵੇ ਤੇ ਪਹਾੜ ਦੇ ਸਿਖਰ ਨੂੰ ਵੀ ਠੰਡਿਆ ਕਰ ਦਿੰਦਾ ਹੈ। ਤੇ ਜਦੋਂ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ ਤੇ ਪੱਥਰ ਸੁੱਕੇ ਕੋਈ ਖਿਰਦੇ ਵੀ ਜਿਹੜੇ ਨੇ ਉਹ ਬਾਣੀ ਦੇ ਨਾਲ ਸ਼ਾਂਤ ਹੋ ਜਾਂਦੇ। ਕੀਰਤਨ ਬੱਦਲ ਦੀ ਤਰ੍ਹਾਂ ਹੈ, ਜਿੱਥੇ ਟਿਕ ਕੇ ਪੈਂਦਾ। ਹੁਣ ਅਗਲਾ ਬਚਨ ਕੀਤਾ ਕਥਾ। ਕਹਿਣ ਲੱਗੇ ਕਥਾ ਇਸ ਤਰ੍ਹਾਂ ਜਿਵੇਂ ਨਿੰਮੀ ਨਿੰਮੀ ਬਰਸਾਤ ਹੋਵੇ। ਹੁਣ ਕੀਰਤਨ ਦਾ ਮਤਲਬ ਇਹ ਨਹੀਂ ਕਿ ਆਪਾਂ ਸ਼ਬਦ ਕੋਈ ਪੜ੍ਹਦੇ ਹੋਈਏ, ਵਿਚਾਰ ਕੋਈ ਦੇਈ ਜਾਈਏ। ਕੀਰਤਨ ਦਾ ਮਤਲਬ ਹੈ ਪਹਿਲਾਂ ਸ਼ਬਦ ਪੜ੍ਹਿਆ ਜਾਏ, ਸ਼ਬਦ ਤੋਂ ਬਾਅਦ ਜਿਹੜੀ ਟੇਕ ਅਸੀਂ ਲਈਏ ਉਸ ਟੇਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪ੍ਰਮਾਣ ਦਿੱਤੇ ਜਾਣ, ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ, ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਉਹ ਪ੍ਰਮਾਣ ਦਿੱਤੇ ਜਾਣ। ਤੇ ਕਥਾ ਦਾ ਮਤਲਬ ਕੇਵਲ ਗੁਰਮਤ ਦੇ ਸਿਧਾਂਤ ਨੂੰ ਦ੍ਰਿੜ ਕਰਾਉਣਾ। ਤੇ ਗੁਰਮਤ ਸਿਧਾਂਤ ਦ੍ਰਿੜ ਕਰਾਉਣ ਦਾ ਮਤਲਬ ਇਹ ਨਹੀਂ ਆਪਾਂ ਬਾਹਰ ਭੱਜੇ ਫਿਰੀਏ, ਜਿਤਨੀਆਂ ਮਰਜ਼ੀ ਉਦਾਹਰਨਾਂ ਦਈਏ ਪਰ ਅਖੀਰ ਤੇ ਗੱਲ ਆ ਕੇ ਗੁਰੂ ਦੇ ਸ਼ਬਦ ਤੇ ਮੁੱਕੇ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ کہ کتھا اس طرح کہ جی رکی کوئی نمی نمی برسات ہوتی ہے. سکھاں نے کہا مہاراج اکلا پاٹھ گرودوارے ٹھیک نہیں، کلا کیرتن ٹھیک نہیں، میرے ستگرو نے اتنے بڑی سونی ادھارن دیتی. کہن لگے سجنوں کہ کتھا یہ ماں کی طرح ہے، تے کیرتن یہ پتر کی طرح ہے. یہ ادھارنا دیتیاں اتہاس کہ کتھا ماں ہے، کیرتن پتر ہے. تے سکھاں نے اگلا سوال کر دیتا مہاراج جے ماں تے پتر دا سبندھ ہے کتھا تے کیرتن دا، تے پھر ایک کرپا کر کے دسو آخر کتھا دا پتی کون ہے تے کیرتن دا پتا کون ہے. تے میرے صاحب تن گرو ارجن دیو اتر دیندے نے، کہن لگے کیرتن پتر ہے، کتھا ماں ہے، انہاں دا دونوں دا کیرتن دا پتا پریم ہے، کتھا دا پتی پریم ہے. جے پریم ہے تے دونوں پروان نے، سچ جانو جے اندر دی بھاونا نہیں. کئی بار بندہ کیول گائی جانا ہے، بولی جانا ہے، او دا بولنا تے گانا کسی اتنے اثر نہیں کرتا. پریم ہونا ات ضروری ہے، پریم تو بنا نہیں. میرے صاحب تن گرو گرنتھ صاحب حضور نے کچھ بچن کہے نے کہ جدو کیرتن سنے تے کیرتن نال رب دے چرنوں وچ ارداس کریں کہ تیرا اپنا جیون ہوے، کتھا کریں تے مالک دے چرنوں وچ بینتی کر کہ جو کچھ میں کہنا پیا کنکا ماتر زندگی وچ مینوں کمان لئی وی مل جائے. جے کیول کہی جائیے اندروں بھاونا نہ ہوے تے پھر گرو رام داس کہندے نے کہ کوئی گاوے راگی نادی بیدی بہ بھانت کر، نہیں خر ہر پی جے رام راجے، جنا انتر کپت وکار ہے تنا روئے کیا کیجے. جے اندر دی بھاونا ہوے تے پھر تو گاویں. تے میرے گرو گرنتھ صاحب کہندے نے کوئی گاوے کو سنے ہر نامہ چتلائے، جے بھاونا ہے کہو کبیر سنسا نہیں انت پرم گت پائے. گردوارے دے وچ بانی دا کیرتن، گرو کی بانی دا پاٹھ اور گرو کی بانی دی کتھا، یہ تین ہونے ات ضروری نے. پر ایک بینتی جڑی میں اگے کرنی چاہنا، ہو سکتا ہے کسے نو گل پائے جا نہ، جتھے کتھا کیرتن نے کام کرنا ہے اوتھے گردوارے وچ رہن والے دا اپنا جیون اتم ہونا چاہیے، کیونکہ جیون دا پرباب ہی کسے دے جیون نو پل سکتا ہے. جے اپنا جیون نہیں تے سچ جانو کسے سن والے دے جیون وچ پلٹا نہیں ہونا. میرے صاحب کرپالو نے کچھ پرمان دیتے نے اس گل نو سمجھان دے لئی کہ جے تو سنان تریا کتھا کیرتن گردوارے وچ کرنا، یہ ات ضروری ہے پہلا کہ جیون ہونا. بھائی گرداس جی نو کسے پوچھیا جویں آپاں کہہ دینے ہاں جی لو جی جو مرضی ہوے جیون چھڈو، کتھا تے بڑی سونی ہے نا، جیون چھڈو، کیرتن تے بڑا سونا ہے نا، جیون نو چھڈو. آخر بندہ ارداس بڑی سونی کردا، حکم نامہ بڑا سونا لیندا ہے. تے بھائی گرداس جی نے تسلی کرا دیتی، انہاں نے تین پرمان دیتے نے اپنی کبتاں وچ. بھائی صاحب کہندے نے کوئی ضروری نہیں کہ جڑا سونا کیرتن کردا ہوے رب دی درگاہ وچ پروان ہو جائے جے جیون نہیں تے. نال بچن کیتا کوئی ضروری نہیں کہ سونی کتھا کرتا ہوئے تے کہیے بلے بلے دے ورگا کوئی بلا رہی نہیں، جے جیون نہیں کنو دی اوتھے پوچھ نہیں ہونی. بھائی صاحب نے کچھ پرمان دیتے نے، وہ میں ضرور عرض کرنے نے. پہلا انہاں بچن کیتا ہے کہ مالا جڑے لوگ رکھ دے نے، میں بینتی کراں اس مالا دے ایک ایک منکے تے کوئی واہگرو کہندا ہے، کوئی رام رام کہندا ہے، صرف ادھارن لینی ایک پکھی، 108 منکے نے. تے جڑا سب تو وڈا منکا ہوندا ہے نا، اسی اونوں شرومنی مرکا منکا کہنے، سمیرو بھی کیا جاندا ہے، اونوں میر بھی کہندے نے. مالا جپن والے جڑے نے ایک ایک منکے تے واہگرو واہگرو کہن گے، گرمنتر مول منتر پڑھن گے. کدی مالا ابھیاسی تکیو جدو میرو منکا ہوندا اودے اُتے منتر نہیں جپیا جاندا. کدی تسی دیکھیو کسے مہاپرش نوں پوچھو کہ میرو منکے اُتے واہگرو نہیں جپ دے، کہن لگے سب تو اچا منکا سب تو شریشت ہے، پر بد قسمتی وہ کدی گنتی وچ نہیں آؤندا. کہن لگے منکا تا سب تو اچا ہے پر کنا بد قسمتی وہ منتر ہی نہیں جپیا جاتا. کہ جتنا مرضی اچی گل کرے، جتنی مرضی اچی دلیل دے، تیری دلیل اس طرح جی میرو منکا ہوے، دوجیاں دی تا ساری گنتی ہوے گی، سچ جانی تو کسے گنتی وچ بھی نہیں آنا. میرو منکا کدی گنتی وچ نہیں آؤں. بھائی صاحب نے دوجا پرمان دتا ہے، کہن لگے چندن دا رخ بالکل چھوٹا ہے تے سمبل دے رخ ول چاتی مارو، او دا آکار او دا وستار کنے. جے کہیے بھی یہ رخ بڑا اچا ہے، ਇਹਦੇ ਫੁੱਲ ਬੜੇ ਸੋਹਣੇ ਲੱਗਦੇ ਨੇ। ਕਹਿਣ ਲੱਗੇ ਉਚਾਈ ਨੂੰ ਤੇ ਫੁੱਲਾਂ ਨੂੰ ਕੀ ਕਰਾਂਗੇ ਜੇ ਉਹਦੇ ਫਲਾਂ ਵਿੱਚ ਰਸ ਨਹੀਂ ਭਰਿਆ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਦੀ ਗਿਰਜ ਨੂੰ ਇਲ ਨੂੰ ਉੱਡਦੀ ਦੇਖਿਓ, ਇਲ ਧਰਤੀ ਤੋਂ ਉੱਡਦੀ ਏ, ਅਸਮਾਨ ਦੇ ਸਿਖਰ ਵੀ ਜਾਂਦੀ ਏ, ਤੇ ਕਿੰਨਾ ਸਮਾਂ ਅੱਖਾਂ ਟਿਕਾ ਕੇ ਰੱਖੀਏ ਤਾਂ ਪਤਾ ਲੱਗਦਾ ਇਲ ਉੱਡਦੀ ਪਈ ਏ। ਇਲ ਭਾਵੇਂ ਅਸਮਾਨ ਵਿੱਚ ਉੱਡੇ ਪਰ ਇੰਨੀ ਉੱਚੀ ਉੱਡਣ ਦੇ ਬਾਵਜੂਦ ਉਹ ਅੱਖਾਂ ਨਾਲ ਧਰਤੀ ਤੇ ਵੇਖਦੀ ਏ, ਜਿੱਥੇ ਮਰਾ ਪਿੰਜਰ ਮਿਲੇ ਉੱਥੇ ਆ ਕੇ ਬਹਿ ਜਾਂਦੀ। ਕਹਿਣ ਲੱਗੇ ਕੀ ਕਰਾਂਗੇ ਇਹਦੀ ਉਚਾਈ ਨੂੰ ਜੀ, ਇੰਨਾ ਉੱਚਾ ਉੱਡ ਕੇ ਵੀ ਜੇ ਪਿੰਜਰ ਚੂੰਡਦੀ ਪਈ ਏ ਤੇ ਫਿਰ ਉਹਦੀ ਉਚਾਈ ਕਿਸੇ ਕੰਮ ਨਹੀਂ। ਉਹ ਗੁਰੂ ਕੇ ਸਿੱਖਾ ਭਾਵੇਂ ਗਾ ਲਈ, ਭਾਵੇਂ ਵਜਾ ਲਈ, ਭਾਵੇਂ ਗੁਰਦੁਆਰੇ ਵਿੱਚ ਬਹਿ ਕੇ ਉੱਚੀ ਉੱਚੀ ਵਿਖਿਆਨ ਕਰ ਲਈ, ਜੇ ਮੇਰੇ ਦਾਤੇ ਦੀ ਕਿਰਪਾ ਨੂੰ ਸ਼ਬਦ ਨਹੀਂ ਕਮਾਇਆ, ਉਪਦੇਸ਼ ਨਹੀਂ ਕਮਾਇਆ, ਜੀਵਨ ਨਹੀਂ ਕਮਾਇਆ, ਤੇ ਸੱਚ ਜਾਣੀ ਤੇਰੀ ਉੱਚੀ ਉਡਾਰੀ ਇਸ ਤਰ੍ਹਾਂ ਜਿਵੇਂ ਇਲ ਦੀ ਉਡਾਰੀ ਹੁੰਦੀ, ਤੇਰਾ ਉੱਚਾਪਣ ਇਸ ਤਰ੍ਹਾਂ ਜਿਵੇਂ ਉੱਚੇ ਮਣਕੇ ਹੁੰਦੇ ਨੇ, ਤੇਰਾ ਉੱਚਾਪਣ ਇਸ ਤਰ੍ਹਾਂ ਕਿ ਜਿਵੇਂ ਇੱਕ ਸਿੰਬਲ ਦਾ ਰੁੱਖ ਹੁੰਦਾ। ਭਾਈ ਸਾਹਿਬ ਨੇ ਇੱਕ ਕਵਿਤ ਕਿਹਾ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਸਿਮਰਨ ਦੀ ਗਿਣਤੀ ਵਿੱਚ ਕਦੀ ਉੱਚਾ ਮਣਕਾ ਨਹੀਂ ਆਇਆ। ਕਹਿਣ ਲੱਗੇ ਜੈਸੇ ਬਿਰਖਨ ਵਿਖੇ ਪੇਕੀਆ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਤੀਜਾ ਬਚਨ ਕੀਤਾ, ਜੈਸੇ ਪੰਛੀਆਂ ਮੈਂ ਇਹ ਇਲ ਜਿਹੜੀ ਸਭ ਤੋਂ ਉੱਚਾ ਉੱਡਦੀ, ਜਿਸ ਜੈਸੇ ਪੰਛੀਆਂ ਮੈਂ ਉੜਤ ਆਕਾਸ਼ ਚਾਰੀ, ਨੇਫਲ ਭਇਓ ਸੋ ਉੱਚੀ ਮਤ ਪਾਏ ਕਹਿ। ਤੇ ਇਸ ਤਰ੍ਹਾਂ ਗੁਰਦੁਆਰੇ ਤੈਸੇ ਗਾਇਬੋ ਬੁਝਾਏਬੋ ਸੁਣਾਏਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਿਤਰਾਈ ਕਹਿ। ਜੇ ਜੀਵਨ ਨਹੀਂ ਤੇ ਸੱਚ ਜਾਣੀ ਗੁਰਮੁਖਾਂ, ਤੇਰਾ ਗਾਉਣਾ ਵਜਾਉਣਾ ਕਿਸੇ ਅਰਥ ਨਹੀਂ ਰੱਖਦਾ। ਮੈਂ ਬੇਨਤੀ ਕਰ ਰਿਹਾ ਪਿਛਲੇ ਦਿਨਾਂ ਤੋਂ, ਪਾਠ ਕਰੀਏ, ਕੀਰਤਨ ਕਰੀਏ, ਬਾਣੀ ਪੜ੍ਹੀਏ, ਕਥਾ ਸੁਣੀਏ ਤੇ ਕਰੀਏ, ਪਰ ਗੁਰਦੁਆਰੇ ਵਿੱਚ ਕਥਾ ਕੀਰਤਨ ਕਰਨ ਵਾਲੇ ਦਾ ਜੀਵਨ ਹੋਣਾ ਅਤ ਜ਼ਰੂਰੀ ਏ। ਕਿ ਜਦੋਂ ਜੀਵਨ ਨਹੀਂ ਨਾ ਹੁੰਦਾ ਫਿਰ ਲੋਕੀ ਧਰਮ ਦਾ ਮਜ਼ਾਕ ਉਡਾਉਂਦੇ ਨੇ, ਫਿਰ ਲੋਕੀ ਧਰਮ ਦੇ ਵਸਤਰਾਂ ਦਾ ਮਜ਼ਾਕ ਉਡਾਉਂਦੇ ਨੇ। ਮੈਂ ਦੋ ਤਿੰਨ ਉਦਾਹਰਣਾਂ ਦੇ ਕੇ ਅੱਗੇ ਤੁਰਨਾ। ਬੁੱਲੇ ਨੇ ਇੱਕ ਗੱਲ ਕਹੀ ਸੀ, ਉਹਨੇ ਦੇਖੋ ਆਖਿਰ ਜਦੋਂ ਧਰਮ ਸਥਾਨਾਂ ਵਿੱਚੋਂ ਧਰਮ ਥਾਨ ਭ੍ਰਸ਼ਟ ਹੋ ਜਾਣ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਆਉਂਦੀ ਹੈ, ਤੁਸੀਂ ਜਾ ਕੇ ਸਾਰੇ ਪੜ੍ਹ ਲਿਓ, ਇਹ ਸ਼ਬਦ ਹੁੰਦਾ ਕਾਲ ਨਾ ਹੀ ਜੋਗ ਨਾ ਹੀ ਨਾ ਹੀ ਸਤ ਕਾ ਢੱਬ। ਉੱਥੇ ਇੱਕ ਤੁਕ ਆਉਂਦੀ, ਕਹਿਣ ਲੱਗੇ ਥਾਂ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਵੀ ਜਗ। ਕਹਿੰਦੇ ਨੇ ਜਿੰਨਾ ਥਾਵਾਂ ਤੋਂ ਧਰਮ ਨਿਕਲਣਾ, ਜੇ ਗੁਰਦੁਆਰੇ ਮੰਦਰ ਮਸੀਤਾਂ ਭ੍ਰਸ਼ਟ ਹੋ ਜਾਣ, ਕਹਿਣ ਲੱਗੇ ਦੁਨੀਆਂ ਨੂੰ ਤਾਰਨ ਦਾ ਹੋਰ ਕੋਈ ਰਾਹ ਹੀ ਨਹੀਂ। ਦੁਨੀਆਂ ਡੁੱਬਦੀ ਉਦੋਂ ਵੇ ਜਦੋਂ ਧਰਮ ਦੀ ਥਾਂ ਤੇ ਬੈਠੇ ਹੋਏ ਬੰਦੀ ਭ੍ਰਸ਼ਟੇ ਜਾ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਹੜੇ ਮੈਂ ਦੋ ਤਿੰਨ ਉਦਾਹਰਣਾਂ ਦੇਣੀਆਂ ਨੇ। ਬੁੱਲੇ ਨੇ ਇੱਕ ਗੱਲ ਕਹੀ ਸੀ, ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਣ ਭੋਗ ਲਗਾਏ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਜਦੋਂ ਧਰਮ ਅਸਥਾਨਾਂ ਤੇ ਬੈਠੇ ਹੋਏ ਬੰਦੇ ਭ੍ਰਸ਼ਟ ਹੋ ਜਾਣਗੇ, ਖਿਮਾ ਕਰਿਓ ਉੱਥੋਂ ਧਰਮ ਕਦੀ ਸੰਚਾਰ ਨਹੀਂ ਹੋਵੇਗਾ। ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਣ ਭੋਗ ਲਗਾਏ, ਵਿੱਚ ਮਸੀਤੀ ਪੈਂਦੇ ਧੱਕੇ, ਮੁੱਲਾਂ ਤਿਉੜੀ ਪਾਏ, ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਖੜਾਏ, ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਇਹਦਾ ਮਤਲਬ ਉਹਨੂੰ ਕਹਿਣਾ ਪਿਆ। ਧਨੀ ਰਾਮ ਚਾਤ੍ਰਿਕ ਨੇ ਕਵਿਤਾ ਲਿਖੀ। ਮੈਂ ਇਸ ਕਰਕੇ ਥੋੜੀਆਂ ਜਿਹੀਆਂ ਉਦਾਹਰਣਾਂ ਬਾਹਰੋਂ ਅਰਜ਼ ਕਰਨ ਲੱਗਾ ਕਿ ਲੋਕ ਕਿਉਂ ਧਰਮ ਤੇ ਉਂਗਲ ਚੁੱਕਦੇ ਨੇ। ਆਪਾਂ ਸਾਰੇ ਕਈ ਤੇ ਜਾਣੇ ਆ ਕਿ ਸਿੱਖੀ ਦੇ ਪ੍ਰਚਾਰ ਲਈ ਜਿਹਨੂੰ ਪੁੱਛੋ ਉਹ ਐ ਅੰਦਰੋਂ ਸਾਰੀ ਆਪਣੀ ਫਾਈਲ ਖੋਲ ਕੇ ਰੱਖ ਲੈਂਦਾ, ਆਹ ਵੀ ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਰਿਹਾ। ਤੇ ਮੈਂ ਕਹਿੰਦਾ ਕਰ ਕੌਣ ਰਿਹਾ ਜੀ, ਕੌਣ ਹੈ ਜਿਹੜਾ ਮਾੜਾ ਕਰਦਾ ਪਿਆ। ਉਹਨੇ ਇੱਕ ਸ਼ਬਦ ਵਰਤਿਆ ਸੀ, ਉਹਨੇ ਬੜੀ ਸੋਹਣੀ ਗੱਲ ਕਹੀ, ਹੋ ਸਕਦਾ ਕਿਸੇ ਨੂੰ ਭਾਏ ਨਾ ਪਰ ਹਕੀਕਤ ਹੈ। ਉਹ ਕਹਿੰਦਾ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਅਪਰਾਲੇ। ਧਰਮ ਥਾਂ ਕੀ ਬਣਦੇ ਪਏ ਨੇ, ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਅਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਮਨ ਦੇ ਕਾਲੇ। ਉਹ ਕਹਿਣ ਲੱਗਾ ਹੱਥ ਵਿੱਚ ਮਾਲਾ, ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ, ਐਸੇ ਠੱਗਾਂ ਨਾਲੋਂ ਚੰਗੇ ਖੀਸੇ ਕਤਰਨ ਵਾਲ। ਇਹਦਾ ਮਤਲਬ ਕਿ ਜਦੋਂ ਧਰਮ ਦੀ ਥਾਂ ਤੇ ਇਹੋ ਜਿਹੀ ਦੁਰਗਤੀ ਹੋਣ ਲੱਗ ਪਏ। ਮੇਰੇ ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਨਹੀਂ ਕਹੇ, ਉਹਨਾਂ ਕਿਹਾ, ਕਹਿਣ ਲੱਗੇ ਕਾਜੀ ਹੋਏ ਰਿਸ਼ਵਤੀ, ਵੱਟੀ ਲੈ ਕੇ ਹੱਕ ਗਵਾਏ। ਜਿਹੜਾ ਧਰਮ ਦੀ ਗੱਲ ਕਰਨ ਵਾਲਾ ਸੀ ਕਾਬੇ ਵਿੱਚੋਂ ਕੁਬਰ ਉੱਠਣ ਲੱਗ ਪਿਆ। ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਕੀਰਤਨੀਆਂ ਹੋਵੇ, ਪ੍ਰਚਾਰਕ ਹੋਵੇ, ਪਾਠੀ ਹੋਵੇ, ਭਾਵਾਂ ਉਹ ਗੁਰੂ ਕਾ ਗ੍ਰੰਥੀ ਹੋਵੇ, ਤੇ ਖਿਮਾ ਕਰਿਓ ਭਾਵੇਂ ਉਹ ਪ੍ਰਬੰਧਕ ਸ਼੍ਰੇਣੀ ਵਿੱਚ ਹੋਵੇ। ਹਰ ਬੰਦਾ ਗੁਰਦੁਆਰੇ ਵਿੱਚ ਚੌਂਕੀਦਾਰ ਤੋਂ ਲੈ ਕੇ ਉੱਚੇ ਪ੍ਰਬੰਧਕ ਤੱਕ ਹਰ ਇੱਕ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਮੇਰੀ ਸਿੱਖੀ ਦਾ ਮੂਲ ਸਿਧਾਂਤ ਕੀ ਹੈ। ਇਹ ਸਮਝਣਾ ਹੋਵੇ ਜੇ ਆਪਾਂ ਕੀਰਤਨ ਕੋਈ ਕਰੇ ਤੇ ਬਾਹਰ ਜਾ ਕੇ ਪੁੱਛਦੇ ਵੀਰੀਏ ਵੀ ਇਹ ਬਾਣੀ ਵਿੱਚ ਇਹ ਗੱਲ ਲਿਖੀ ਹੈ, ਉਸ ਵੇਲੇ ਹਾਸਾ ਹੁੰਦਾ ਵੀ ਉਹ ਬੰਦਿਆ ਰੱਬ ਦੇ ਆ, ਰੋਜ਼ ਗੁਰਦੁਆਰੇ ਨੇੜੇ ਰਹੀਏ ਤੇ ਇੰਨੀ ਸਮਝ ਨਾ ਪਏ। ਮੈਂ ਇੱਕ ਬੇਨਤੀ ਜਿਹੜੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ, ਦੇਖੋ ਬਾਬੇ ਨਾਨਕ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੇ ਕਈ ਵਾਰੀ ਕਈ ਬੰਦੇ ਗੁਰੂ ਕੋਲ ਰਹਿੰਦੇ ਨੇ ਪਰ ਅੰਦਰੋਂ ਕਦੀ ਨਾਮ ਨਾਲ ਭੇਜਦੇ ਨੇ। ਮਾਰੂ ਰਾਗ ਦਾ ਇਹ ਸ਼ਬਦ ਹੈ, ਸ਼ਬਦ ਤੁਸੀਂ ਪੂਰਾ ਜਾ ਕੇ ਘਰ ਪੜ੍ਹਿਓ, ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ। ਉੱਥੇ ਹਜ਼ੂਰ ਨੇ ਸਿਰਫ ਇੱਕ ਸਰੋਵਰ ਦੀ ਉਦਾਹਰਨ ਲਈ, ਕਦੀ ਸਰੋਵਰ ਵੱਲ ਝਾਤੀ ਮਾਰੋ, ਉੱਥੇ ਛੋਟੇ ਛੋਟੇ ਕਮਲ ਦੇ ਫੁੱਲ ਉੱਗੇ ਨੇ। ਦਾਤਾਰ ਕਹਿੰਦੇ ਨੇ ਉਹ ਡੱਡੂ, ਦੇਖੋ ਇਹ ਬਾਣੀ ਦੇ ਸ਼ਬਦ ਨੇ, ਤੇ ਜੇ ਕੋਈ ਬੰਦਾ ਇਹਨਾਂ ਨੂੰ ਲੈ ਕੇ ਤਰਕ ਕਰੀ ਜਾਏ ਤੇ ਉਹਦੇ ਅੰਦਰ ਦੀ ਅਗਿਆਨਤਾ ਹੋ ਸਕਦੀ ਹੈ। ਅਸੀਂ ਕਿਉਂਕਿ ਅੱਖਾਂ ਨਾਲ ਦੂਜਿਆਂ ਦੇ ਚਿਹਰੇ ਵੇਖਣ ਵਾਲੇ ਹਾਂ, ਸਟੇਜ ਤੇ ਬਹਿ ਕੇ ਇੱਕ ਦੂਜੇ ਨੂੰ ਥੱਲੇ ਲਾਣ ਤੇ ਵਾਲੇ ਹਾਂ, ਪਰ ਆਪਣੀਆਂ ਅੱਖਾਂ ਨਾਲ ਕਦੀ ਆਪਣੇ ਗਿਰਵਾਨ ਵੀ ਝਾਤੀ ਮਾਰ ਕੇ ਦੇਖੀਏ ਕਿ ਮੇਰਾ ਅੰਦਰ ਕਿੱਥੇ ਕੁਖਲੋਤਾ ਹੋਇਆ ਹੈ। ਜਿਸ ਦਿਨ ਬੰਦਾ ਆਪਣੇ ਚਿਹਰੇ ਨੂੰ ਦੇਖਣ ਲੱਗ ਪਏਗਾ, ਸੱਚ ਜਾਣੋ ਦੂਜੇ ਦੇ ਚਿਹਰੇ ਦੇ ਔਗਣ ਨਹੀਂ ਕੱਢੇਗਾ, ਆਪਣਾ ਚਿਹਰੇ ਨਹੀਂ ਦਿਸਦਾ ਪਿਆ। ਮੇਰੇ ਸਤਿਗੁਰੂ ਨੇ ਸ਼ਬਦ ਵਰਤੇ ਨੇ, ਸ਼ਬਦ ਆਰੰਭ ਹੁੰਦਾ ਹੈ ਮਾਰੂ ਮਹੱਲਾ ਪਹਿਲਾ ਬਿਮਲ ਮਜ਼ਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ, ਪਦਮਲ ਜਾਵਲ ਜਲ ਰੇ ਸੰਗਤ ਸੰਗ ਦੋਖ ਨਹੀਂ ਰੇ, ਦਾਦੁਰ ਤੂੰ ਕਬੈ ਨਾ ਜਾਣਸ ਰੇ ਭਗਤ ਸਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ, ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਣ ਰੇ, ਚੰਦ ਕੁਮੁਦਨੀ ਦੂਰੋ ਨਿਵਸਿਸ ਅਨਪਉ ਕਾਰਨ ਰੇ, ਅੰਮ੍ਰਿਤ ਦੂਧ ਮਤ ਜੋ ਕੁਝ ਸ਼ਹਿ ਜੈ ਸ਼ਹਿਦ ਗੁੜ ਮਿੱਠਾ ਸਭ ਕੁਝ ਦੁੱਧ ਵਿੱਚ ਪਿਆ ਹੈ, ਪਰ ਤੇਰੀ ਬਿਰਤੀ ਕੈਸੀ ਬਣੀ। ਹਜ਼ੂਰ ਦਾ ਇਹ ਸ਼ਬਦ ਜਦੋਂ ਆਰੰਭ ਕਰਨੇ ਆ, ਇਹ ਸ਼ਬਦ ਦੀ ਰਹਾਉ ਦੀ ਤੋਕੇ ਦਾਦਰ, ਦਾਦਰ ਦਾ ਅਰਥ ਹੈ ਡੱਡੂ, ਤੂੰ ਕਦੇ ਨਾ ਜਾਣ ਸਰੇ। ਕਹਿੰਦੇ ਨੇ ਸਰੋਵਰ ਵਿੱਚ ਰਹਿਣ ਵਾਲੇ ਡੱਡੂ ਤੈਨੂੰ ਕਦੀ ਸਮਝ ਨਹੀਂ ਪਈ, ਕਿਉਂ ਮਹਾਰਾਜ? ਕਹਿਣ ਲੱਗੇ ਕਿੰਨੀ ਬਦਕਿਸਮਤੀ ਹੋਏ, ਰੋਜ਼ ਸਰੋਵਰ ਵਿੱਚ ਰਹਿੰਦਾ ਹੈ ਤੇ ਤੂੰ ਸਾਰੀ ਜ਼ਿੰਦਗੀ ਜਾਲਾ ਤੇ ਚਿੱਕੜ ਹੀ ਖਾਂਦਾ ਰਿਹਾ ਹੈ, ਤੈਨੂੰ ਅਜੇ ਤੱਕ ਇਹ ਹੀ ਨਹੀਂ ਸਮਝ ਪਈ ਇਸ ਚਿੱਕੜ ਦੇ ਉੱਤੇ ਕਮਲ ਦਾ ਫੁੱਲ ਉੱਗਾ ਤੇ ਜਿਹਦੀ ਸੁਗੰਧੀ ਲੈਣ ਵਾਸਤੇ ਭੌਰੇ ਕਿੰਨੀ ਦੂਰ ਤੋਂ ਆਉਂਦੇ, ਧਰਮ ਦੀ ਦਸ਼ਾ ਕੀ ਹਕੀਕਤ ਹੈ? ਕਹਿਣ ਲੱਗੇ ਸਰੋਵਰ ਵਿੱਚ ਰਹਿਣ ਵਾਲਾ ਡੱਡੂ ਕਦੀ ਵੀ ਕਮਲ ਦੀ ਸਾਰ ਨਹੀਂ ਜਾਣਦਾ ਤੇ ਭਵਰਾ ਦੂਰੋਂ ਆਉਂਦਾ ਤੇ ਭਵਰਾ ਆਉਂਦਾ ਵੀ ਦਿਨ ਵਿੱਚ ਇੱਕ ਅੱਧੀ ਵਾਰੀ, ਉਹਨੇ ਆਉਣਾ ਸੁਗੰਧੀ ਮੰਨਣੀ ਏ ਆਪਣੇ ਟਿਕਾਣੇ ਨੂੰ ਚੱਲ ਪਿਆ, ਪਰ ਡੱਡੂ ਸਾਰੀ ਜ਼ਿੰਦਗੀ ਚਿੱਕੜ ਖਾਂਦਾ ਰਿਹਾ, ਉਹਨੂੰ ਕਮਲ ਦੇ ਫੁੱਲ ਦੀ ਸਾਰ ਨਹੀਂ। ਹਜ਼ੂਰ ਫਿਰ ਕਹਿੰਦੇ ਨੇ ਤੂੰ ਕਹੇਗਾ ਵੀ ਦੇਖੋ ਇਸ ਸਰੋਵਰ ਵਿੱਚ ਚਿੱਕੜੇ ਦੀ ਮੇਰਾ ਕਸੂਰ ਕੀ ਏ? ਸਾਹਿਬ ਕਹਿੰਦੇ ਨੇ ਨਹੀਂ, ਅਸਲ ਵਿੱਚ ਆਪੋ ਆਪਣੀ ਬਿਰਤੀ ਏ, ਉਸੇ ਸਰੋਵਰ ਵਿੱਚ ਨਿਰਮਲ ਪਾਣੀ ਵੀ ਏ, ਉਸੇ ਸਰੋਵਰ ਵਿੱਚ ਜਾਲਾ ਵੀ ਏ, ਉਸ ਸਰੋਵਰ ਵਿੱਚ ਕਮਲ ਦਾ ਫੁੱਲ ਵੀ ਉੱਗਾ ਹੈ। ਜੇ ਚਿੱਕੜ ਵਿੱਚ ਰਹਿ ਕੇ ਕਮਲ ਸੁਗੰਧੀ ਪੈਦਾ ਕਰ ਸਕਦਾ ਹੈ ਤੇ ਤੂੰ ਔਗਣਾਂ ਨਾਲ ਭਰਿਆ ਹੋਇਆ ਵਿੱਚ ਰਹਿ ਕੇ ਨਾਮ ਦੀ ਸੁਗੰਧੀ ਕਿਉਂ ਨਹੀਂ ਲੈ ਸਕਦਾ? ਕਹਿੰਦੇ ਸਿਰਫ ਤੇਰਾ ਇੱਕ ਬਹਾਨਾ ਹੈ। ਸ਼ਬਦ ਆਰੰਭ ਹੁੰਦਾ ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ, ਕਿ ਨਿਰਮਲ ਪਾਣੀ ਦੇ ਵਿੱਚ, ਪਾਣੀ ਵਿੱਚ ਜਾਲਾ ਵੀ ਏ ਚਿੱਕੜ ਵੀ ਏ ਕਮਲ ਦਾ ਫੁੱਲ ਵੀ ਏ। ਸਾਹਿਬ ਕਹਿਣ ਲੱਗੇ ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ, ਕਮਲ ਦਾ ਫੁੱਲ ਜਾਲੇ ਵਿੱਚ ਰਹਿ ਕੇ ਚਿੱਕੜ ਵਿੱਚ ਰਹਿ ਕੇ ਵੀ ਕਦੀ ਆਪਣੇ ਆਪ ਨੂੰ ਲਿਬੜਨ ਨਹੀਂ ਦਿੰਦਾ, ਕਦੀ ਸਿੱਖ ਦੀ ਐਸੀ ਬਿਰਤੀ ਹੋ ਜਾਏ ਕਿ ਇੰਨੇ ਚਿੱਕੜ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਕਮਲ ਦੀ ਤਰ੍ਹਾਂ ਨਿਰਲੇਪ ਰੱਖੇ, ਆਪਣੇ ਆਪ ਨੂੰ ਕਿਤੇ ਦੋਸ਼ ਲੇਪ ਸ਼ੇ ਵਿੱਚ ਨਾ ਆਉਂਦਾ। ਅਗਲਾ ਬਚਨ ਹਜ਼ੂਰ ਨੇ ਕੀਤਾ, ਕਹਿਣ ਲੱਗੇ ਦੇਖ ਤੂੰ ਨੇੜੇ ਰਹਿ ਕੇ ਕੁਝ ਨਾ ਖੱਟਿਆ, ਸਵੇਰੇ ਕਮਲ ਖਿਲਦਾ ਤੇ ਜਦੋਂ ਰਾਤ ਨੂੰ ਚੰਦਰਮਾ ਦੀ ਚਾਨਣੀ ਆਉਂਦੀ ਏ ਤੇ ਉਦੋਂ ਕੁੰਮੀਆਂ ਖਿੜਦੀਆਂ ਨੇ, ਉਹਨਾਂ ਨੂੰ ਚਾਂਦਨੀ ਦੀ ਰੋਸ਼ਨੀ ਨੂੰ ਦੇਖ ਕੇ ਚੰਦਰਮਾ ਨੂੰ ਦੇਖ ਕੇ ਕੁੰਮੀ ਖਿੜੀਏ। ਸਾਹਿਬ ਕਹਿਣ ਲੱਗੇ ਤੇਰੇ ਨਾਲੋਂ ਤਾਂ ਆਹ ਚੰਗੀ ਮਨਾ, ਚੰਦਰਮਾ ਕਿੰਨੀ ਦੂਰ ਏ ਕੁੰਮੀ ਪਾਣੀ ਵਿੱਚ, ਉਸ ਕੰਮੀ ਨੇ ਇੱਕੋ ਦਮ ਚੰਦਰਮਾ ਨੂੰ ਦੇਖ ਕੇ ਖੇੜਾ ਲੈਣ ਦਾ, ਉਹ ਦੂਰ ਰਹਿ ਕੇ ਵੀ ਪਿਆਰੇ ਤੋਂ ਕੁਰਬਾਨ ਜਾਂਦੀ ਏ, ਤੂੰ ਨੇੜੇ ਰਹਿ ਕੇ ਵੀ ਕਦੀ ਪਿਆਰੇ ਨੂੰ ਪਿਆਰ ਨਹੀਂ ਕੀਤਾ। ਸ਼ਬਦ ਵਰਤੇ ਕਿ ਚੰਦ ਕੁਮੁਦਨੀ ਦੂਰੋਂ ਨਿਵਸਿਸ ਅਨਪਉ ਕਾਰਨ, ਉਹਦੇ ਅੰਦਰ ਦੀ ਖਿੱਚ ਦੂਰੋਂ ਵੀ ਉਹਨੂੰ ਉਹਦਾ ਬਣਾ ਕੇ ਰੱਖ ਦਈਏ। ਅਗਲਾ ਬਚਨ ਕੀਤਾ ਅੰਮ੍ਰਿਤ ਦੂਧ, ਦੇਖ ਅੰਮ੍ਰਿਤ ਵਰਗਾ ਦੁੱਧ ਹੈ, ਅੰਦਰ ਇਹਦੇ ਸ਼ਹਿਦ ਵਰਗੀ ਮਿਠਾਸ ਹੈ, ਖੰਡ ਵਰਗੀ ਮਿਸਾ ਮਿਠਾਸ ਹੈ, ਪਰ ਤੇਰੀ ਬਿਰਤੀ ਕੀ ਹੈ? ਪਿਸ਼ਨ ਪ੍ਰੀਤ ਜਿਉਰੇ, ਤੂੰ ਉਸ ਦੁੱਧ ਦੇ ਕੋਲ ਰਹਿ ਕੇ ਵੀ ਕੇਵਲ ਤਾਂ ਕੇਵਲ ਚਿੱਚਰ ਦੀ ਤਰ੍ਹਾਂ ਖੂਨ ਹੀ ਗੰਦਾ ਪੀ ਜਾਂਦਾ, ਤੈਨੂੰ ਸਮਝ ਹੀ ਕੋਈ ਨਹੀਂ ਇਸ ਖੂਨ ਦੇ ਅੱਗੇ ਅੰਮ੍ਰਿਤ ਵਰਗਾ ਦੁੱਧ ਵੀ। ਹਕੀਕਤ ਇਹਵੇ ਗੁਰਦੁਆਰਿਆਂ ਦਾ ਧਿਆਨ ਤਰਨੇ ਆ ਰੋਜ਼ ਅਰਦਾਸ ਵਿੱਚ, ਇਸ ਕਰਕੇ ਕਿ ਉੱਥੇ ਜੀਵਨ ਨਿਕਲਦਾ ਹੈ, ਉੱਥੇ ਜੀਵਨ ਵਾਲਾ ਪਾਠ ਕਰੇ, ਉੱਥੇ ਜੀਵਨ ਵਾਲਾ ਕਥਾ ਕਰੇ, ਉੱਥੇ ਜੀਵਨ ਵਾਲਾ ਕੀਰਤਨ ਕਰੇ। ਹਾਂ, ਦਾਵਾ ਕਦੀ ਕਿਸੇ ਚੀਜ਼ ਦਾ ਨਾ ਕਰੇ, ਸਾਰੀ ਜ਼ਿੰਦਗੀ ਨਿਮਰਤਾ ਵਿੱਚ ਰਹੇ। ਮੈਂ ਉਸ ਦਿਨ ਬੇਨਤੀ ਕੀਤੀ ਸੀ ਗੁਰੂ ਕੇ ਗ੍ਰੰਥੀ ਨੂੰ, ਭਾਵੇਂ ਅੱਜ ਸਾਡੀ ਬਣਤਰ ਜਿਹੜੀ ਦਿਨੋ ਦਿਨ ਕਿੱਥੇ ਜਾ ਪਹੁੰਚੀ। ਭਾਈ ਵੀਰ ਸਿੰਘ ਹੋਣਾ ਨੇ ਅਮਰ ਲੇਖ ਵਿੱਚ ਇੱਕ ਲੇਖ ਲਿਖਿਆ ਸੀ, ਭਾਈ ਮੈਂ ਇਸ ਕਰਕੇ ਬੇਨਤੀ ਕੀਤੀ ਕਿ ਗੁਰਦੁਆਰੇ ਨਾਲ ਸੰਬੰਧਿਤ ਵਿਸ਼ਾ, ਉਹਨਾਂ ਭਾਈ ਦੇ ਵਿਸ਼ੇ ਤੇ ਇੱਕ ਸ਼ਬਦ ਲਿਖਿਆ ਸੀ। ਕਹਿੰਦੇ ਨੇ ਕਦੀ ਉਹ ਵੀ ਭਾਈ ਸੀ ਜਿਹਨੂੰ ਕਿਹਾ ਸੀ, ਮਰਦਾਨਿਆ ਲੋਕ ਤੈਨੂੰ ਡੂਮ ਕਹਿਣਗੇ ਪਰ ਨਾਨਕ ਤੈਨੂੰ ਆਪਣਾ ਭਾਈ ਕਹੇਗਾ। ਸ਼ਬਦ ਵਰਤਿਆ ਸੀ ਭਾਈ ਮਰਦਾਨਾ। ਕਹਿਣ ਲੱਗੇ ਕਦੀ ਉਹ ਵੀ ਸਮਾਂ ਸੀ ਕਿ ਜਦੋਂ ਭਾਈ ਸਾਹਿਬ ਭਾਈ ਸੱਤਾਂ ਬਲਵੰਡ ਵਰਗੇ ਵੀ ਪਰਤ ਕੇ ਸਤਿਕਾਰੇ ਗਏ। ਕਦੀ ਉਹ ਵੀ ਸਮਾਂ ਸੀ ਭਾਈ ਨੰਦ ਲਾਲ ਵਰਗੇ, ਭਾਈ ਮੰਜ ਵਰਗੇ, ਭਾਈ ਗੁਰਦਾਸ ਵਰਗੇ ਤੇ ਬਾਬਾ ਬੁੱਢਾ ਵਰਗੇ ਵੀ ਗੁਰੂ ਕੇ ਗ੍ਰੰਥੀ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਆਉਂਦੇ ਸਨ ਤੇ ਉੱਠ ਕੇ ਸਿੰਘਾਸਨ ਤੋਂ ਅਦਬ ਕਰਦੇ ਹੁੰਦੇ ਸਨ। ਮੈਂ ਬੇਨਤੀ ਕਰਾਂ, ਜਿੱਦਣ ਰਮਦਾਸ ਬਾਬਾ ਜੀ ਨੇ ਅਕਾਲ ਚਲਾਣਾ ਕੀਤਾ ਤੇ ਗ੍ਰੰਥੀ ਹੋਵੇ ਇਹੋ ਜਿਹਾ, ਸਤਿਕਾਰ ਕਰਨਾ ਸਿੱਖੋ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ। ਹਜ਼ੂਰ ਨੂੰ ਕਿਹਾ ਸੀ ਦਾਤਾ ਬਸ ਇੱਕ ਕਿਰਪਾ ਕਰਿਓ, ਮੈਂ ਰਮਦਾਸ ਚੱਲਾ ਵਾਂ। ਭਾਈ ਸਬਰੀ ਉੱਥੋਂ ਤੋਂ ਬੈਠੇ ਨੇ ਕਵੀਸ਼ਰੀ ਜਥਾ, ਤੁਸੀਂ ਮਿਹਰ ਕਰਿਓ ਕਿ ਅੰਤਲੇ ਸਮੇਂ ਮੇਰੇ ਨੂੰ ਸਾਂਭ ਲਿਆ ਜੇ। ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ, ਤਵਾਰੀਖ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਗਏ ਬਾਬਾ ਬੁੱਢਾ ਸਾਹਿਬ ਆਸਣ ਤੇ ਬੈਠੇ ਸਨ, ਉੱਠਣ ਲੱਗੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਵੱਧ ਕੇ ਉਹਨਾਂ ਦੇ ਗੋਡਿਆਂ ਨੂੰ ਹੱਥ ਲਾ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਟਿਕੋ, ਅਸੀਂ ਕਹਾਂਗੇ ਲਓ ਜੀ ਜਦੋਂ ਅਸੀਂ ਬੁੱਧੀ ਦੇ ਤਲ ਤੇ ਜੀਆਂਗੇ ਜ਼ਰੂਰ ਤਰਕ ਕਰਾਂਗੇ। ਗੁਰੂ ਸੀ ਜੀ ਉਹ ਸਿੱਖ ਦੇ ਕਿਵੇਂ? ਮੈਂ ਕਹਿੰਦਾ ਉਸੇ ਗੁਰੂ ਦੀ ਜੋਤ ਕਹਿੰਦੀ ਹੈ ਜੋ ਸਾਥ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਉਹੀ ਗੁਰੂ ਦੀ ਜੋਤ ਕਹਿੰਦੀ ਹੈ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਭ ਪਾਪੀ ਪੀ ਗਤ ਪਾਏ। ਉਸੇ ਗੁਰੂ ਦੀ ਜੋਤ ਤੇ ਕਹਿੰਦੀ ਏ ਕਿ ਜੋ ਦੀਸਾ ਗੁਰਸਿੱਖੜਾ ਇਸ ਨਿਵ ਨਿਵ ਲਾਗੋ ਪਾਏ ਜੀਓ। ਸਾਹਿਬ ਕਿਰਪਾਲੂ ਜੀ ਉਸੇ ਜੋਤ ਨੇ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ, ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਪੈ ਗਿਆ ਉਹਦੇ ਵੱਡੇ ਭਾਗ ਨੇ। ਗੁਰੂ ਕੇ ਗ੍ਰੰਥੀ ਦਾ ਅੰਤਲਾ ਸਮਾਂ ਆਇਆ, ਆ ਸਾਲ ਜਾਂਦਾ ਪਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਗੱਲ ਬੜੀ ਹੋਣੀ ਹੈ, ਥਾਂ ਥਾਂ ਤੇ ਹੁੰਦੀ, ਸਾਰੇ ਕਹਿੰਦੇ ਪਏ ਕਿ ਗੁਰੂ ਗ੍ਰੰਥ ਸਾਹਿਬ ਦਾ ਆਪਾਂ 400 ਸਾਲਾ ਮਨਾਉਣਾ। ਮੈਂ ਕਹਿੰਦਾ ਕੱਲਾ 400 ਸਾਲਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਗੁਰੂ ਕੇ ਗ੍ਰੰਥੀ ਦਾ ਦਿਨ ਮਨਾਓ ਤੇ ਉਹੋ ਜਿਹੇ ਗ੍ਰੰਥੀ ਕਿਤੇ ਪਰਤ ਕੇ ਮਿਲ ਜਾਣ ਜਿਹਦੇ ਜੀਵਨ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਬਦਲ ਜਾਂਦੇ ਸਨ। ਬਾਬਾ ਬੁੱਢਾ ਸਾਹਿਬ ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ ਨੇ। ਮੇਰੇ ਕਿਰਪਾਲੂ ਜੀ ਬਾਬਾ ਬੁੱਢਾ ਸਾਹਿਬ ਦਾ ਉੱਥੇ ਅਦਬ ਕੀਤਾ, ਉੱਠਣ ਲੱਗੇ ਪਰ ਉੱਠਣ ਨਹੀਂ ਦਿੱਤਾ। ਆਪ ਸਾਰੀ ਰਾਤ ਬਚਨ ਬਿਲਾਸ ਕੀਤੇ। ਮੈਂ ਕਹਿੰਦਾ ਵਾਹ ਗੁਰੂ ਕੇ ਗ੍ਰੰਥੀ ਤੇਰਾ ਅਦਬ ਤੁਹਾਡਾ ਸਤਿਕਾਰ। ਜਦੋਂ ਅੰਤਲਾ ਸਮਾਂ ਆਇਆ ਤੇ ਬਾਬਾ ਜੀ ਦੇ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈ ਦਿੱਤੀ ਸੀ। ਆਪ ਬਹੁਤ ਘੱਟ ਨੂੰ ਪਤਾ ਹੋਵੇਗਾ ਅੰਤਲੇ ਸਮੇਂ ਕਿਆ ਸਿੱਖੋ ਵਧਾਈ ਹੋਵੇ। ਲੋਕੀ ਜਨਮ ਦੀ ਵਧਾਈ ਦਿੰਦੇ ਨੇ, ਇੱਥੇ ਸਿੱਖ ਦੇ ਚਲਾਣੇ ਦੀ ਵਧਾਈ ਪੁੱਛਿਆ ਕਿਉਂ? ਕਹਿਣ ਲੱਗੇ ਹਕੀਕਤ ਇਹ ਵੇ ਅਫਸੋਸ ਉਹਨਾਂ ਦਾ ਕਰੀਦਾ ਜਿਹੜੇ ਜ਼ਿੰਦਗੀ ਤਬਾਹ ਕਰਕੇ ਜਾਂਦੇ ਨੇ, ਜਿਨ੍ਹੇ 113 ਸਾਲ ਦੀ ਸੇਵਾ ਵਿੱਚ ਇੱਕ ਦਿਨ ਵੀ ਦਾਗ ਨਹੀਂ ਲੱਗਣ ਦਿੱਤਾ। ਇਹਦੇ ਜਾਣ ਤੇ ਵਧਾਈ ਨਾ ਦਿਆਂ ਤੇ ਹੋਰ ਕੀ ਦਿਆਂ, ਜ਼ਿੰਦਗੀ ਨੂੰ ਕਮਾ ਕੇ ਗਏ ਨੇ। ਕੇਵਲ ਵਧਾਈ ਨਹੀਂ, ਗੁਰੂ ਕੇ ਗ੍ਰੰਥੀ ਦਾ ਅਦਬ ਹੈ। ਆਪ ਮੋਢਾ ਲਾਇਆ ਤੇ ਚਿਖਾਂ ਤੱਕ ਆਪ ਲੈ ਕੇ ਗਏ। ਕੇਵਲ ਮੋਢਾ ਨਹੀਂ, ਗੁਰੂ ਕੇ ਸਿੱਖੋ ਜਦੋਂ ਚਿਖਾਂ ਨੂੰ ਅੱਗ ਲੱਗੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਸਨ, ਜਿੱਤੇ ਦਿਨ ਬਾਬਾ ਜੀ ਦਾ ਅੰਤਲੀ ਅਰਦਾਸ ਨਹੀਂ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਹੀ ਰਹੇ ਨੇ। ਭਾਈ ਗੁਰਦਾਸ ਨੇ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਉਹਨੇ ਦਿਨ ਉੱਥੇ ਟਿਕੇ ਹੈ। ਕੀ ਇਸ ਗੁਰੂ ਕੇ ਗ੍ਰੰਥੀ ਦਾ ਅਦਬ ਨਹੀਂ? ਗੁਰਦੁਆਰੇ ਵਿੱਚ ਪਾਠ, ਕੀਰਤਨ, ਕਥਾ, ਵਿਚਾਰ, ਸਭ ਤੋਂ ਪਹਿਲੀ ਗੱਲ کہ کہن دے نال نال تھوڑا بہت جیون ضرور کمایا جائے، جیون تو بنا نہیں۔ میرے صاحب کرپالو جی نے کرپا کیتی ہے، کہن لگے گردوارے بنانے بڑے سوکھے جے، سکھ بناندیاں کئی سال لگ جاندے نے۔ اقبال نے ایک شبد کہے سن، اج جتنا دنیا دی ترتی تے دھرم دا پرسار ہے، دیکھو مندر ایک دن وچ کھڑا ہو جانا ہے، مسیت ایک دن وچ بن سکتی ہے، گرجا گردوارے جتنیاں مرضی اچیاں عمارتاں بنا لو، گرو کے سکھو کروڑا سالاں بعد کتے کمائی والا ٹاواں ٹاواں ایک ادا نکلتا ہوں گا۔ عمارت بن جانی بڑی سوکھی ہے، جیون بڑھنا۔ میرے ستگرو نے بانی وچ ایک بچن کیا ہے، کہندے نے سکھا گردوارا کاہدے لئیے، میں وہ بےنتی کر کے سماپتی کرنی چاہنا ہوں۔ دیکھو گردوارے اسی کاہدے لئی آنے ہیں، بھائی گرداس جی نے شبد ورتے نے، کہندے نے باہر لگی ہوئے اگ بندہ ہوئے سڑدا تے اکو دم کہہ دی بھج کے پانی وچ چھال مار دیو، پانی اگ نوں بجھاندا ہے۔ تے میں ایک بےنتی آرمبھ وچ کیتی ہے کہ میرا گرو گرنتھ صاحب ساکشی جے کسے بھی پکھ پاسوں پکھ پات نہیں، جو گرو نے کیا وہ کہنا ضروری ہے، گرو دی گل لکانی بھی اک دا پاپ ہی ہے۔ بھائی صاحب کہندے نے باہر لگی ہوئے اگ تے بندہ کہندا چلو چھال مارو پانی وچ، گھٹو گھٹ پانی سانو بچا تے دے گا۔ بھائی صاحب کہندے نے اگ تو بچن لئی پانی بھی چاہیے ہے، تے جے بندہ بیڑی وچ بیٹھا ہوئے دریا وچ چھال مارے تے پانی وچ اگ دے بھانبڑ بن لگ پے، پھر دسو کیڑی تھان تے جا کے اگ بجھانی؟ گردوارے کاہدے لئی آنے آ؟ باہر ساڈے اندر کام کرو دی اگ نے ساڑے پے۔ بھائی صاحب کہندے نے اندر اگ دے بھانبڑ پے مچدے نے، ایتھے پنکج موہ پگ نہیں چل ہے، کنی اگ ہے پر نے تت سرورڈ ہے پہلے نواسا پانی پاوک تنہ کیا، ایتھے تے اگ دیاں لہراں نے، بندے دے اندر اگ ہے، ہنس ہیت کوب لوب کوب چارے ندیاں اگ۔ ہن باہر دی اگ تو بچن لئی کہنے آ کام دی اگ ستاندی ہے، گردوارے جاواں متھا ٹیکاں داتا شانتی دے، کروہ دی اگ ستاندی ہے، ایرکھا دی اگ ستاندی ہے، پرائی تاں دی اگ ستاندی ہے۔ بھائی صاحب کہندے نے اگ لگے تے پانی وچ چھال ماری دیے اگ بجھے، تے جس پانی وچ اگ لگ جائے کتھے اگ بجھاؤ گے؟ باہر دی اگ گردوارے بجانی بجانی ہے، تے جتھے گردوارے آ کے بھانبڑ اگ دے بل جان، وہ کدی وی سکھ آس نہ رکھے میری اگ اتوں بجھ سکے۔ جے ایتھے آ کے اگ نہیں بجھی تے کیڑی تھان تے اگ بجھے گی؟ بھائی صاحب نے دوجا بچن کیا ہے، کہندے نے اسی ڈر دے مارے باہروں بھجنے ہاں کہ قلعے وی جائیے، کہ قلعے وی جا کے بچائے مینوں، باہروں کوئی لٹ نہ لے، باہروں کوئی چوری نہ کر لے۔ کہندے نے جیڑا بندہ اپنے آپ نوں بچان لئی قلعے وی جاندا ہے تے قلعے وچ بیٹھا ہویا بادشی او دا سر قلم کردا ہے، تے اس بندے نے جانا کتھے ہے؟ جس بندے نے وکاراں تو بچن لئی اندر آنا ہے تے اندر وی او دا سر لان والی برتی بنی ہوئے تے کیڑی تھان تے آپاں جاواں گے جی؟ بھائی صاحب کہندے نے بندہ ڈردا ہویا دیکھو راجے دی شرن وی جاندا ہے، تے جے راجے لوکاں دیاں جیباں کٹ لے تے او کیڑی تھان تے جانے؟ ایک بینتی کراں، دیکھو کوئی ہووے پرچارک ہووے کیرتنیا ہووے کتھا واچک ہووے پربندک ہووے کوئی ہووے، ایس گرو ستگرو دا گھر کوئی بھی ہووے، گرو گھر دی دولت بے ایمانی نال اسی ورتاں گے لوک پرلوک وچ پڑا نہیں۔ تن گرو امرداس نے ایک شبد کیا سی بابے موری نے، بابا موری صاحب نے کیا سی کہ ساڈے باپو دے گھر اندر روپیے دے ڈھیر لگے نے، تے ساڈی برتی کی ہے جی؟ ترے پھرنا، مینوں کوئی ادھے کہن کھچکچاہٹ نہیں، گولک وچوں ڈالر کڈی جانے، انڈیا بھی دیکھنا، پاٹ متھا ٹیکنا، متھا ٹیکدیا سر گھر دا نہ کوئی ہوئے، 20 روپیے جیب چ پالنا ہے کدی سکھی بھائی کہ یہ پاٹ کرن والے دے پڑا ہو سکے گا؟ یہ گلاں کون کہے گا جی اسی نکاں گے؟ تے میرے ستگرو نے بڑے کمال دے بچن کہے نے، وہ کہندے نے دیکھو بابے موری نے کیا ساڈے گھر روپیہ بڑا ہے، لوکاں کیا بھی بڑی چڑھ چڑھدی ہے، کہن لگے سانو کے لگے سانو کہڑا باپو ورتن نہیں دیندا ہے؟ تے دھن گرو امرداس سچے پاتشاہ کہ جدو پتا لگا، سویرے آواز دیتی سنگت نو کہ سویرے سارے موراں لے کے آئے ہو، سکے لے کے آؤ، لے کے آئے اتنا ٹھیر لگ گیا چکن نہیں دتا، آواز دیتی بیٹا موہری تسی کہندے سمایا دی ضرورت تے بیٹا لے جاؤ چک لے جاؤ، اینو گھر جا کے ورتو۔ کہندے نے جب چکن لگا کہن لگے گن تو بنا نہیں، پہلا گنو پر گنیاں بھی کلے نے۔ کبھی سنتوکھ سے کہندے نے ایک ایک او جیڑا سکہ سی گن لگا، ساری رات لانگی سویرے امرت ویلے تک گن کے جدو گٹھ بن لئی، کہندا مہاراج اینے ہو گئے، ਲੈ ਜਾ। ਗੁਰੂ ਸਾਹਿਬ ਨੇ ਕਿਹਾ ਪੁੱਤਰ ਇੱਕ ਵਾਰੀ ਆਪਣੇ ਹੱਥ ਦਿਖਾ ਦੇ। ਹੱਥ ਦਿਖਾਏ, ਰੁਪਈਏ ਗਿਣ ਗਿਣ ਕੇ ਸਾਰੇ ਕਾਲੇ ਹੋਏ ਪਏ, ਸਾਰੀ ਕਾਲਖ ਅੰਦਰ ਭਰੀ ਪਈ। ਉਸ ਵੇਲੇ ਕਹਿੰਦੇ ਨੇ ਹਜ਼ੂਰ ਨੇ ਕਿਹਾ ਬੇਟਾ ਲੈ ਜ਼ਰੂਰ ਜਾਣ, ਪਰ ਮੇਰੇ ਲਾਲ ਗਿਣ ਕੇ ਹੱਥ ਕਾਲੇ ਹੋ ਗਏ ਨੇ, ਹੱਥ ਧੋਣਾ ਪਹਿਲਾਂ। ਹੱਥ ਧੋਤੇ ਇੱਕ ਵਾਰੀ, ਦੋ ਵਾਰੀ, ਪੰਜ ਸੱਤ ਵਾਰੀ ਕਹਿੰਦੇ ਨੇ ਹੱਥ ਧੋਤੇ, ਪਰ ਅੰਦਰ ਰੇਖਾਵਾਂ ਵਿੱਚੋਂ ਕਾਲਖ ਨਹੀਂ ਸੀ ਗਈ। ਉਸੇ ਤਰ੍ਹਾਂ ਹੀ ਕਾਲਖ ਭਰੀ ਤੇ ਸਤਿਗੁਰੂ ਨੇ ਕਿਹਾ ਦਿਖਾ, ਅੰਦਰ ਉਹਨਾਂ ਚੱਕਰ ਚਿੰਨ੍ਹਾਂ ਵਿੱਚ ਉਸੇ ਤਰ੍ਹਾਂ ਕਾਲਖ ਭਰੀ ਪਈ। ਤੇ ਮੇਰੇ ਕਿਰਪਾਲੂ ਨੇ ਕਿਹਾ ਬੇਟਾ ਆ ਕਾਲਖ ਅੰਦਰੋਂ ਕੱਢੇਗਾ ਤਾਂ ਏ। ਕਹਿਣ ਲੱਗਾ ਪਿਤਾ ਜੀ ਜਿਹੜੀ ਇਹਨਾਂ ਰੇਖਾਵਾਂ ਦੇ ਵਿੱਚ ਹੱਥ ਦੀਆਂ ਲੀਕਾਂ ਚ ਕਾਲਖ ਚਲੀ ਗਈ, ਸਾਬਣ ਨਾਲ ਵੀ ਨਿਕਲਦੀ। ਕਹਿੰਦੇ ਪੁੱਤਰ ਅਜੇ ਤੇ ਗਿਣੇ ਨਹੀਂ, ਕਾਲਖ ਹੱਥਾਂ ਨੂੰ ਲੱਗੀ, ਇਹ ਸੱਤ ਵਾਰੀ ਧੋਤਿਆਂ ਨੀ ਲੱਤੀ, ਤੇ ਜਿੱਦਣ ਖਾਣ ਲੱਗ ਪਿਓ ਅੰਦਰ ਇੰਨਾ ਕਾਲਾ ਹੋ ਜਾਏਗਾ, ਕਈ ਜਨਮ ਲੱਗਣਗੇ ਪਰਤ ਕੇ ਨਿਸਾਬ ਹੋਣੇ। ਬਸ ਇਹ ਗੱਲ ਚੇਤੇ ਰੱਖੀ, ਗੁਰੂ ਘਰ ਕੀ ਚੀਜ਼ ਹੈ। ਦੇਖੋ ਮੇਰੇ ਸਾਹਿਬ ਨੇ ਕਿਹਾ ਅੱਗ ਲੱਗੇ ਗੁਰੂ ਕੋਲ ਜਾਈਦਾ, ਤੇ ਗੁਰੂ ਕੋਲ ਅੱਗ ਦੇ ਭਾਂਬੜ ਬਾਲਾਂਗੇ ਤੇ ਕਿਹੜੀ ਥਾਂ ਤੇ ਸ਼ਾਂਤੀ ਮਿਲੇਗੀ। ਬਾਹਰੋਂ ਡਰ ਕੇ ਗੁਰੂ ਕੋਲ ਬਚਣ ਜਾਣਾ, ਜੇ ਇੱਥੇ ਵੀ ਕਾਮ ਕ੍ਰੋਧ ਨੇ ਸਾਡਾ ਖਹਿੜਾ ਨਹੀਂ ਛੱਡਣਾ, ਕਿੱਥੇ ਜਾਵਾਂਗੇ। ਜੇ ਇੱਥੇ ਆ ਕੇ ਓਟ ਲੈਣੀ ਹੈ, ਇੱਥੇ ਵੀ ਅੰਦਰ ਦਾ ਭੈ ਵੇ। ਭਾਈ ਸਾਹਿਬ ਨੇ ਤੁੱਕ ਕਹੀ ਹੈ, ਮੈਂ ਕਬੇਤਰ ਜ ਕਰ ਦੇਣਾ, ਤੁਸੀਂ ਜਾ ਕੇ ਸਾਰੇ ਅਰਥ ਪੜ ਲਿਓ, ਅਰਥ ਇਹ ਹੀ ਨੇ। ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਰ ਸਲਤਾ ਕਹਿ, ਨਾ ਮੈਂ ਜੋ ਲਾਗਾ ਅਗਨ ਕੈਸੇ ਕਹਿ ਬੁਝਾਈਏ। ਬਾਹਰ ਤੇ ਭਾਗ ਓਟ ਲੀਜੀਅਤ ਪੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਚੋਰਨ ਕੋ ਤਰਾਸ ਬਾਏ ਸ਼ਰਨ ਗਏ ਨਰਿੰਦ, ਮਾਰੇ ਮਖੀਪਤ ਜੀਓ ਕੈਸੇ ਕਹਿ ਬੁਝਾਈਏ। ਕਹਿ ਲੱਗੇ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹੋ ਕੱਟ ਜਾਈਏ। ਕਹਿੰਦੇ ਨੇ ਕਿਹੜੀ ਥਾਂ ਜਿੱਥੇ ਜਾ ਕੇ ਕਹਿ ਅੰਦਰ ਦਾ ਟਿਕਾ ਮਿਲੇ। ਗੁਰਦੁਆਰਿਆਂ ਦਾ ਧਿਆਨ ਧਿਆਨ ਧਰੀ ਦੇ, ਇੱਥੇ ਪਾਠ ਕਰਕੇ ਸ਼ਾਂਤੀ ਮਿਲੇ। ਗੁਰਦੁਆਰਿਆਂ ਦਾ ਧਿਆਨ ਅਰਦਾਸ ਵੀ ਤਾਂ ਧਰੀ ਦੇ, ਇੱਥੇ ਕੀਰਤਨ ਸੁਣੀਏ ਅੰਦਰ ਨੂੰ ਟਿਕਾ ਮਿਲੇ। ਧਿਆਨ ਤਾਂ ਧਰੀ ਦੇ, ਇੱਥੇ ਬੈਠੇ ਹੋਏ ਦੇ ਜੀਵਨ ਵਿੱਚੋਂ ਸਾਨੂੰ ਮਹਿਕ ਆਉਂਦੀ ਹੋਵੇ। ਸਾਹਿਬ ਕਹਿੰਦੇ ਨੇ ਜਿੱਥੇ ਪੰਜਾਂ ਤਖਤਾਂ ਨੂੰ ਤੂੰ ਚੇਤੇ ਕਰਨਾ, ਤੇ ਜੋ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਹੋਣਾ ਨੇ ਗੁਰਦੁਆਰੇ ਦੀਆਂ ਨਿਸ਼ਾਨੀਆਂ ਦਿੱਤੀਆਂ, ਜੋ ਪੰਥਕ ਤੌਰ ਤੇ ਵੀ। ਪਹਿਲੀ ਗੱਲ, ਗੁਰਦੁਆਰਾ ਬਿਲਡਿੰਗ ਨਹੀਂ, ਗੁਰਦੁਆਰਾ ਤਾਂ ਬਣਦਾ ਜੇ ਉੱਥੇ ਪ੍ਰਕਾਸ਼ ਹੋਵੇ ਤੇ ਸੰਗਤ ਵੀ ਆਉਂਦੀ ਹੋਵੇ। ਖਿਮਾ ਕਰਿਓ, ਘਰ ਵਿੱਚ ਅਸੀਂ ਪ੍ਰਕਾਸ਼ ਕਰਨੇ ਹਾਂ, ਪਰ ਕਦੀ ਨੀ ਕਿਹਾ ਇਹ ਗੁਰਦੁਆਰਾ। ਘਰ ਵਿੱਚ ਪ੍ਰਕਾਸ਼ ਕਰਨ ਦੇ ਬਾਵਜੂਦ ਵੀ ਕਹਿੰਦੇ ਆ ਕਿ ਮੇਰਾ ਘਰ ਹੀ, ਕਦੀ ਕਿਹਾ ਗੁਰਦੁਆਰਾ ਨਹੀਂ। ਗੁਰਦੁਆਰੇ ਦੀਆਂ ਨਿਸ਼ਾਨੀਆਂ ਕੁਝ ਵੱਖਰੀਆਂ ਨੇ। ਪਹਿਲੀ ਗੱਲ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਦੂਜੀ ਨਿਸ਼ਾਨੀ ਕਿ ਉੱਥੇ ਸੰਗਤ ਵੀ ਹੋਵੇ। ਤੀਜੀ ਨਿਸ਼ਾਨੀ, ਉੱਥੇ ਕੀਰਤਨ ਪਾਠ ਦੀ ਮਰਿਆਦਾ ਕਾਇਮ ਹੋਵੇ। ਚੌਥੀ ਨਿਸ਼ਾਨੀ, ਉੱਥੇ ਪੰਗਤ ਵੀ ਲੱਗਦੀ ਹੋਵੇ। ਪੰਜਵੀਂ ਨਿਸ਼ਾਨੀ, ਉੱਥੇ ਨਿਸ਼ਾਨ ਵੀ ਝੁਲਦਾ ਹੋਵੇ। ਤੇ ਛੇਵੀਂ ਨਿਸ਼ਾਨੀ, ਉੱਥੇ ਖਾਣ ਤੋਂ ਪਹਿਲਾਂ ਨਗਾਰਾ ਵੀ ਵੱਜਦਾ ਹੋਵੇ ਕਿ ਜਿਹੜਾ ਮਰਜ਼ੀ ਆਓ, ਸ਼ਬਦ ਛਕੋ ਤੇ ਭਾਵੇਂ ਲੰਗਰ ਛਕੋ, ਸਾਰਿਆਂ ਲਈ ਦਰਵਾਜ਼ੇ ਖੁੱਲੇ। ਇਹਵੇ ਗੁਰਦੁਆਰੇ ਦੀ ਨਿਸ਼ਾਨੀ, ਤਾਂ ਅਸੀਂ ਗੁਰਦੁਆਰਿਆਂ ਦਾ ਧਿਆਨ ਧਰਨੇ ਆ। ਮੇਰੇ ਸਾਹਿਬ ਨੇ ਕਿਹਾ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ। ਉਹਨਾਂ ਅਗਲੀ ਗੱਲ ਜਿਹੜੀ ਕਹੀ ਹੈ ਉਹ ਸਾਨੂੰ ਕਰਨੀ ਅਤ ਜ਼ਰੂਰੀ ਹੈ। ਭਾਈ ਕਾਨ ਸਿੰਘ ਜੀ ਕਹਿੰਦੇ ਨੇ ਹਰ ਗੁਰਦੁਆਰੇ ਦੇ ਨਾਲ ਬੱਚਿਆਂ ਨੂੰ ਤਾਲੀਮ ਦੇਣ ਵਾਸਤੇ ਸਕੂਲ ਹੋਵੇ। ਤੇ ਧਿਆਨ ਦਿਆ ਜੇ, ਗੁਰੂ ਅੰਗਦ ਸਾਹਿਬ ਨੇ ਜਦੋਂ ਧਰਮਸ਼ਾਲਾ ਕਾਇਮ ਕੀਤੀ, ਜਿਹੜੇ ਬੱਚੇ ਅਜੇ ਬੋਲਣਾ ਸਿੱਖੇ ਸਨ ਉਸੇ ਧਰਮਸ਼ਾਲਾ ਵਿੱਚ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਮੁਖੀ ਦੀ ਮਹਾਰਨੀ ਪੈ ਸਿਖਾਉਂਦੇ ਸਨ। ਧਿਆਨ ਦਿਓ, ਗੋਇੰਦਵਾਲ ਗਈ ਧਰਮਸ਼ਾਲਾ, ਭਾਈ ਗੁਰਦਾਸ ਜੀ ਆਗਰੇ ਤੋਂ ਆਏ ਤੇ ਬੱਚੇ ਛੋਟੇ ਛੋਟੇ ਖੇਡਦੇ ਪਏ ਸਨ। ਆ ਕੰਚਨ ਕੰਚੇ ਖੇਡਣ, ਬਾਂਟੇ ਖੇਡਣ, ਤੇ ਇੱਕ ਨੇ ਜਦੋਂ ਮਾਰਿਆ ਨਿਸ਼ਾਨਾ ਤੇ ਨਾਲ ਹੀ ਕਿਹਾ ਯੇ ਮਾਰਾ ਗੁਰੂ ਕੇ ਨਾਮ ਕਾ, ਦੂਜੇ ਨੇ ਫਿਰ ਕਿਹਾ ਬਚਾਇਆ ਮੈਨੂੰ ਗੁਰੂ ਕੇ ਨਾਮ ਕਾ, ਤੇ ਭਾਈ ਗੁਰਦਾਸ ਨੇ ਮੱਥੇ ਤੇ ਲਾ ਕੇ ਹੱਥ ਕਿਹਾ ਮੇਰੇ ਦਾਤਾ, ਜਿਨ੍ਹਾਂ ਬੱਚਿਆਂ ਦੀ ਖੇਡ ਵਿੱਚ ਗੁਰੂ ਆ ਜਾਏ ਉਹ ਜ਼ਿੰਦਗੀ ਦੀ ਖੇਡ ਕਦੀ ਨਹੀਂ ਹਾਰ ਸਕਦੇ। ਕਿ ਸਾਡੇ ਗੁਰਦੁਆਰਿਆਂ ਦੇ ਨਾਲ, ਪਹਿਲੀ ਗੱਲ ਗੁਰਦੁਆਰੇ ਨਾਲ ਜਿੱਥੇ ਲੰਗਰ ਦਾ ਕੀਰਤਨ ਕਥਾ ਦਾ ਇਹ ਪ੍ਰਬੰਧ ਹੈ, ਉੱਥੇ ਸਕੂਲ ਦਾ ਪ੍ਰਬੰਧ ਹੋਵੇ। ਤੀਸਰਾ ਉਹਨਾਂ ਬਚਨ ਕੀਤਾ ਸੀ ਉੱਥੇ ਸ਼ਫਾਖਾਨਾ ਜ਼ਰੂਰ ਹੋਵੇ, ਉੱਥੇ ਦਵਾ ਦਰਮਲ ਦਾ ਪ੍ਰਬੰਧ ਹੋਵੇ, ਲੋੜਵੰਦ ਦੀ ਉੱਥੇ ਸੇਵਾ ਕੀਤੀ ਜਾਏ। ਨਾਲ ਬਚਨ ਕੀਤੇ ਸਨ ਕਿ ਉੱਥੇ ਇਸਤਰੀਆਂ ਦੀ ਸਿਖਲਾਈ ਲਈ ਉਚਿਤ ਪ੍ਰਬੰਧ ਕੀਤਾ ਜਾਏ। ਜਦੋਂ ਅਸੀਂ ਗੁਰਦੁਆਰੇ ਦੀ ਗੱਲ ਕਰਨੇ ਆ ਨਾ, ਸੱਚ ਜਾਣੋ ਕੋਈ ਵੀ ਪੱਖ ਨਹੀਂ ਰਹਿੰਦਾ ਜਿਹੜਾ ਸੰਸਾਰ ਦਾ ਸਾਨੂੰ ਗੁਰਦੁਆਰੇ ਵਿੱਚੋਂ ਨਾ ਮਿਲੇ। ਗੁਰੂ ਕੇ ਸਿੱਖੋ, ਆਓ ਇੱਕ ਅਰਦਾਸ ਕਰੀਏ ਕਿ ਮੇਰੇ ਦਾਤਿਆ ਤੂੰ ਮਿਹਰ ਕਰ, ਕਿਉਂਕਿ ਤੇਰੀ ਮਿਹਰ ਤੋਂ ਬਿਨਾਂ بندے دے وس دا روگ نہیں، تو ترس کھا ساڈے تے، اسی نلائکاں وار وار بھول جانے ہاں، اسی غلطی کرنے ہاں، اسی کیونکہ آلنے وچوں ڈگن دا یتن پہ کرنے ہاں۔ چیتے رکھیو جیڑا بوٹ آلنے وچوں ڈگ پے اونوں پرت کے کوئی پاندا نہیں۔ ایک بینتی کریے داتا، اسی ساڈی مت نہیں، اسی آلنے وچوں ڈگن لگے ہاں، تو ماں ہے، سانوں پرت کے آلنے وچ پھر پا۔ سمجھ کوئی نہیں سانوں۔ تے پھر میں بینتی سمپورن تائتے کراں، پانچ تخت ساڈے سیاسی طور تے اگوائی کردے نے گردواریاں وچ، جتھے دھرم پرچار وی چلدا ہے اوتھے پنتھک وچاراں کرنیاں کوئی ماڑی گل نہیں، اوتھے پنتھ دے وعدے لئی سوچنا کوئی ماڑی گل نہیں۔ ایک بینتی اخیر تے کرنی چاہنا، بڑی سونی گل اقبال نے کہی سی، کہندا ہے لوک دو طرح دی زندگی جیندے نے۔ کیڑی جی؟ وہ کہندے نے سویر دی زندگی انہاں دی خور ہے تے شام دی زندگی انہاں دی خور ہے۔ پوچھا جی کیویں؟ تے خاص کر کے انڈیا وچ بہت ویکھن نوں ملے گا، جدن دھرم دی گل چلے گی نا، بھی فلانا بندہ جہاں شرومنی کمیٹی ممبر بننا، مینوں کھما کرو، سب تو پہلے اگے دستار بن کے کرپان پا کے واہگرو جی کا خالصہ واہگرو جی کی فتح، تے جدن ٹھیکیاں دی بولی ہوں دیئے نا، تے کھما کرو، سب تو پہلے فوٹو انہوں نے لگی ہوں دیئے۔ یہ پربندھ ہے میرے سات گرو جی نے بانی وچ کیا۔ تے اوتھے اقبال نے ایک گل کہی، وہ کہندا ہے چندہ دیتے ہیں مسجد میں، شراب پیتے ہیں میں خانے میں۔ چندہ دیتے ہیں مسجد میں، شراب پیتے ہیں میں خانے میں، خدا بھی راضی رہے شیطان بھی ناراض نہ ہو۔ رب بھی راضی رہے تے شیطان نو کیوں ناراض کرنا؟ کیونکہ کل نو شیطان دی پھر لوڑ پینی ہے، کیونکہ مسجد دے وچ میں قبضہ کرنا ہے نا۔ کہن لگے چندہ دیتے ہیں مسجد میں، شراب پیتے ہیں میں خانے میں، خدا بھی راضی رہے شیطان بھی ناراض نہ ہو۔ انہیں پھر ایک گل کی، کہندا مسجد تو بنا دی پل بھر میں، ایمان کی حرارت والوں نے، من اپنا پرانا پاپی ہے، برسوں سے نمازی بن نہ سکا۔ اقبال بڑا اپدیشک ہے، من باتوں سے موہ لیتا ہے، گفتار کا غازی تو جے بنا، مگر کردار کا غازی بن نہ سکا۔ رب مہر کرے کہ گردواریاں دا دھیان ٹکانے ہیں، تے دھیان دھردے سار گردواریاں وچوں سانو جیون دی جھلک پے۔ ایتھوں تک ارداس سی کہ پنجاں تختاں سربت گردواریاں دا دھیان دھر کے بولو جی واہگرو، پر انہاں دا دھیان دھر کے جتھوں دھرم دی کرن نکلدی ہوے، جتھوں دھرم دے چشمے نکلدے ہون۔ کل اسی اگے پڑھاں گے پرتھمے سربت خالصہ جی کی ارداس ہے جی، سربت خالصہ جی کو واہگرو 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 چیتاوے۔ ارداس اصل وچ تو شروع ہوندی ہے، اینیاں بینتیاں پروان کرو، خوئیاں پھلاں بخش دینیاں، واہگرو جی کا خالصہ واہگرو جی کی۔